ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਮੁਬਾਰਕ ਜੀਵਨ ਦੀ ਕਥਾ ਦੇ ਪ੍ਰਸੰਗ ਸਰਵਣ ਕਰ ਰਹੇ ਹਾਂ। ਜਗਤ ਗੁਰਸਵਾਮੀ ਜਗਤ ਦਾ ਉਧਾਰ ਕਰਦਿਆਂ ਹੋਇਆ ਸਿਆਲਕੋਟ ਪਹੁੰਚੇ ਹਨ। ਕੌਤਕ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਵਰਤਾਏ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਭੇਜਿਆ, ਜਾਓ ਬਾਜ਼ਾਰ ਦੇ ਵਿੱਚੋਂ ਸੱਚ ਤੇ ਝੂਠ ਖਰੀਦ ਕਰਕੇ ਲੈ ਕੇ ਆਓ। ਬਾਜ਼ਾਰ ਦੇ ਅੰਦਰ ਬੈਠੇ ਹੋਏ ਦੁਕਾਨਦਾਰ, ਉਹ ਵੀ ਪਹਿਲਾਂ ਤਾਂ ਇੱਕ ਵਾਰੀ ਆਏ ਹੋਏ ਇਸ ਨਵੇਂ ਗਾਹਕ ਨੂੰ ਜੋ ਮੰਗ ਰਿਹਾ ਹੈ ਵੇਖ ਕਰਕੇ ਹੈਰਾਨ ਹੋਏ ਵੀ ਮੰਗ ਅਜਿਹੀ ਤਾਂ ਸ਼ੈ ਕਦੇ ਵਸਤੂ ਕਿਸੇ ਮੰਗੀ ਕੋਈ ਨਹੀਂ। ਦੁਕਾਨ ਦੇ ਉੱਪਰ ਬੈਠੇ ਹੋਏ ਇੱਕ ਭਾਈ ਮੂਲੇ ਨਾਮ ਦੇ ਦੁਕਾਨਦਾਰ ਨੇ ਭਾਈ ਮਰਦਾਨਾ ਜੀਆਂ ਨੂੰ ਕਾਗਜ਼ ਦੇ ਉੱਪਰ ਲਿਖ ਕੇ ਦੇ ਦਿੱਤਾ, ਮਰਨਾ ਸੱਚ ਜਿਉਣਾ ਝੂਠ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਉੱਥੇ ਹੀ ਮੇਲ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਹੀ ਭਾਈ ਮੂਲਾ ਜੀ ਨੂੰ ਵੀ ਨਾਲ ਹੀ ਲੈ ਕੇ ਜਗਤ ਦੇ ਉਧਾਰ ਵਾਸਤੇ ਮਹਾਰਾਜ ਅੱਗੇ ਨੂੰ ਤੁਰਦੇ ਹਨ। ਵੱਖ ਵੱਖ ਥਾਵਾਂ ਤੋਂ ਹੁੰਦਿਆਂ ਹੋਇਆ ਮਹਾਰਾਜ ਇੱਕ ਥਾਂ ਪਹੁੰਚੇ। ਨਗਰ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪੁੱਛਣਾ ਕੀਤੀ ਵੀ ਆ ਫਲਾਣੀ ਥਾਂ ਤੇ ਇੰਨੀ ਭੀੜ ਕਿਉਂ ਉਮੜੀ ਹੋਈ ਹੈ। ਮਹਾਰਾਜ, ਸ਼ੌ ਸੁਹਾਗਨ ਨਾਮ ਦਾ ਇੱਕ ਫਕੀਰ ਰਹਿੰਦਾ ਹੈ, ਕਹਿੰਦਾ ਹੈ ਵੀ ਮੈਂ ਪਰਮਾਤਮਾ ਮੇਰੇ ਕੋਲ ਆਉਂਦਾ ਹੈ, ਪਰਮਾਤਮਾ ਮੇਰੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਦਾ ਹੈ। ਹੁਣ ਸਾਧ ਸੰਗਤ ਜੀ, ਉਹ ਸੰਸਾਰ ਦੀਆਂ ਲੋਕਾਂ ਨੂੰ ਤਾਂ ਚਤਰਾਈਆਂ ਨਾਲ ਠੱਗਿਆ ਜਾ ਸਕਦਾ ਹੈ, ਤੇ ਜੋ ਹੋਵੇ ਹੀ ਪਰਿਪੂਰਨ ਪਰਮਾਤਮਾ ਦਾ ਸਵਯੰ ਰੂਪ, ਉਹਨਾਂ ਨੂੰ ਕੋਈ ਕਿਸ ਪ੍ਰਕਾਰ ਠੱਗ ਸਕਦਾ ਹੈ, ਕਿਸ ਪ੍ਰਕਾਰ ਕੋਈ ਹਨੇਰੇ ਵਿੱਚ ਰੱਖ ਸਕਦਾ ਹੈ। ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਆਓ ਭਾਈ ਮਰਦਾਨਾ ਜੀਆਂ ਨੂੰ ਕਿਹਾ ਆਓ ਨਾਲ, ਆਓ ਇਸ ਪਾਖੰਡੀ ਦਾ ਵੀ ਜਿਹੜਾ ਪਾਜ ਹੈ ਇਹ ਵੀ ਆਪਾਂ ਉਧੇੜ ਨਾ ਕਰੀਏ। ਜੋ ਭੋਲੇ ਭਾ ਲੋਕ ਹਨ, ਜੋ ਇਹਦੇ ਉੱਪਰ ਆਸਾਂ ਕਰੀ ਬੈਠੇ ਹਨ ਕਿ ਇਹ ਸਾਨੂੰ ਭਵਜਲ ਤੋਂ ਪਾਰ ਉਤਾਰੇਗਾ, ਆਓ ਜਗਤ ਦੇ ਲੋਕਾਂ ਨੂੰ ਆਪਾਂ ਸਿੱਧੇ ਮਾਰਗ ਵੱਲ ਪ੍ਰੇਰਨਾ ਕਰੀਏ। ਰਾਤ ਮਹਾਰਾਜ ਸੱਚੇ ਪਾਤਸ਼ਾਹ ਇੱਕ ਬਿਰਧ ਮਾਈ ਦੇ ਘਰ ਦੇ ਅੰਦਰ ਉੱਥੇ ਠਹਿਰੇ ਹਨ। ਸਵੇਰ ਹੋਈ, ਪਾਤਸ਼ਾਹ ਜੀ ਉਹਦੇ ਡੇਰੇ ਵੱਲ, ਉਹਦੇ ਥਾਂ ਵੱਲ ਜਿੱਥੇ ਉਹਦਾ ਟਿਕਾਣਾ ਸੀ, ਸ਼ੌ ਸੁਹਾਗਨ ਨਾਮਕ ਫਕੀਰ ਦਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਦੁਆਰੇ ਤੇ ਉਸ ਥਾਂ ਤੇ ਪਹੁੰਚ ਗਏ। ਇੱਥੋਂ ਤੱਕ ਸਾਧ ਸੰਗਤ ਜੀ, ਉਹ ਕੱਲ ਰੋਜ਼ ਦੇ ਪ੍ਰਸੰਗਾਂ ਵਿੱਚ ਸਰਵਣ ਕੀਤਾ ਸੀ ਪਾਵਨ ਪਵਿੱਤਰ ਕਥਾ ਵਾਰਤਾ। ਆਓ ਪਾਵਨ ਪਵਿੱਤਰ ਸਤਿਗੁਰੂ ਮਹਾਰਾਜ ਜੀਆਂ ਦੀ ਨਿਰਮਲ ਵਿਚਾਰ ਕਥਾ ਕਹਾਣੀ ਅੱਗੇ ਪ੍ਰਾਰੰਭ ਕਰੀਏ। ਪ੍ਰਾਰੰਭਤਾ ਤੋਂ ਪਹਿਲਾਂ ਕੋਈ ਪੇਰਸ ਨਾ ਵਾਂਝੀ ਨਾ ਰਹੇ, ਉਚਾਰਨ ਕਰੂ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਦਰ ਆਗੇ ਵੈ ਠੰਡ ਤਬ ਦੇਖੀ ਪੀਰੇ ਅਪਾਰ।
ਹੁਣ ਉਹਦੇ ਦਰਵਾਜੇ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ। ਬੜੀ ਵੱਡੀ ਭੀੜ ਬਾਹਰ ਲੋਕਾਂ ਦੀ ਲੱਗੀ ਹੋਈ ਹੈ।
ਅੰਤਰ ਪ੍ਰਵਿਸ਼ੈ ਕੋ ਨਹੀਂ ਕਰੀ ਤਹਾਂ ਨਮਸਕਾਰ।
ਆਗਿਆ ਨਹੀਂ ਕਿਸੇ ਨੂੰ ਅੰਦਰ ਦਰਵਾਜਾ ਖੋਲ ਕੇ ਅੰਦਰ ਜਾਣ ਦੀ, ਸਾਰੇ ਬਾਹਰ ਤੋਂ ਹੀ ਦਹਲੀਜ ਤੋਂ ਹੀ ਮੱਥਾ ਟੇਕ ਕੇ ਨਮਸਕਾਰ ਕਰਕੇ ਜਾ ਰਹੇ ਹਨ।
ਚੌਪਈ ਅੰਤਰ ਜਾਣ ਲਗੇ ਸ਼੍ਰੀ ਪ੍ਰਭ ਜਬ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਭਾਈ ਮਰਦਾਨਾ ਜੀ ਸੰਗੀਆਂ ਦੇ ਨਾਲ ਜਿਸ ਵਕਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਦਰਵਾਜੇ ਤੋਂ ਅੰਦਰ ਜਾਣ ਲੱਗੇ,
ਜੇ ਦਰਵਾਨ ਕਏ ਬਚ ਤਿੰਨ ਤਬ।
ਉਹਦਮ ਜੋ ਦਰਵਾਜੇ ਤੇ ਦਰਵਾਨ ਸੀ, ਪਹਿਰੇਦਾਰ ਸੀ ਖਲੋਤਾ ਉੱਥੇ, ਮਹਾਰਾਜ ਦਹਲੀਜ ਟੱਪਣ ਲੱਗੇ, ਪਾਤਸ਼ਾਹ ਨੂੰ ਹੱਥ ਦੇ ਕੇ ਰੋਕ ਲਿਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਅੱਗੇ ਨਾ ਜਾਣ ਦਿੱਤਾ।
ਅੰਤਰ ਹੁਕਮ ਜਾਣ ਕੋ ਨਾਈ।
ਕਹਿੰਦਾ ਜੀ ਸਾਡੇ ਫਕੀਰ ਦਾ ਹੁਕਮ ਹੈ, ਅੰਦਰ ਜਾਣ ਦੀ ਆਗਿਆ ਨਹੀਂ, ਤੁਹਾਨੂੰ ਹੁਕਮ ਨਹੀਂ, ਤੁਸੀਂ ਅੰਦਰ ਜਾ ਸਕਦੇ ਹੋ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਹ ਬਚਨ ਕਹਿ ਕੇ ਉਹਦੇ ਫਕੀਰ ਦੇ ਅੱਗੇ ਜਿਹੜੇ ਚੇਲੇ ਸਨ ਜਾਂ ਜੋ ਪਹਿਰੇਦਾਰ ਦਰਬਾਨ ਖਲੋਤੇ ਸਨ ਦਰਵਾਜੇ ਤੇ, ਕਹਿੰਦੇ ਜੀ ਅੰਦਰ ਜਾਣ ਦੀ ਆਗਿਆ ਨਹੀਂ ਹੈ।
ਦਰ ਪੁਰ ਜ਼ਾਰਤ ਕਰ ਮੁਰ ਜਾਈ।
ਕਹਿੰਦੇ ਤੁਸੀਂ ਇੱਕ ਕੰਮ ਕਰੋ, ਇੱਥੇ ਹੀ ਜ਼ਿਆਰਤ ਕਰ ਲਓ, ਇੱਥੇ ਹੀ ਤੁਸੀਂ ਯਾਤਰਾ ਕਰ ਲਓ, ਕਹਿ ਲਈਏ ਵੀ ਤੁਸੀਂ ਇੱਥੇ ਹੀ ਮੱਥਾ ਟੇਕ ਲਓ ਜਿਵੇਂ ਬਾਕੀ ਸਾਰੇ ਕਰ ਰਹੇ ਹਨ, ਅੰਦਰ ਨਾ ਜਾਓ, ਤੁਸੀਂ ਇੱਥੇ ਹੀ ਨਮਸਕਾਰ ਕਰਕੇ ਤੁਸੀਂ ਇੱਥੋਂ ਹੀ ਵਾਪਸ ਚਲੇ ਜਾਓ।
ਗੁਰੂ ਕਹੇ ਤੈ ਕੋ ਸੁਧ ਦੀ ਜੈ।
ਜਗਤ ਗੁਰ ਸਵਾਮੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਾਓ ਆਪਣੇ ਗੁਰੂ ਆਪਣੇ ਫਕੀਰ ਨੂੰ ਤੁਸੀਂ ਜਾ ਕੇ ਸਾਡਾ ਸੁਨੇਹਾ ਦੇਵੋ।
ਦਰ ਠਾਂਡੇ ਦਰਵੇਸ਼ ਲਖੀ ਜੈ।
ਜਾ ਕੇ ਉਹਨੂੰ ਕਹਿਣਾ ਕਰੋ ਬਈ ਤੇਰੇ ਦਰਵਾਜੇ ਤੇ ਦਰਵੇਸ਼ ਲੋਕ ਆਏ ਹਨ, ਤੁਸੀਂ ਜਾ ਕੇ ਮੇਰੇ ਵੱਲੋਂ ਇਹ ਸੁਨੇਹਾ ਦੇਣਾ ਕਰੋ ਵੀ ਤੇਰੇ ਦੁਆਰੇ ਤੇ ਇਸ ਥਾਂ ਤੇ ਦਰਵੇਸ਼ ਲੋਕ ਆਏ ਹਨ।
ਤੁਮ ਦਰਸ਼ਨ ਕੀ ਹੈ ਚਿਤ ਚਾਈ।
ਹੁਣ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਹਦੇ ਪਰਦੇ ਢੱਕ ਰਹੇ ਹਨ। ਸ਼ਉ ਸੁਹਾਗਨ ਨਾਮਕ ਫਕੀਰ ਦੇ ਮਹਾਰਾਜ ਕਹਿੰਦੇ ਜਾਓ ਉਹਨੂੰ ਜਾ ਕੇ ਕਹੋ ਵੀ ਦਰਵੇਸ਼ ਲੋਕ ਆਏ ਹਨ ਤੇਰੇ ਦਰਸ਼ਨ ਕਰਨ ਵਾਸਤੇ। ਹੁਣ ਮਹਾਰਾਜ ਜੀਆਂ ਨੇ ਤਾਂ ਦਰਸ਼ਨ ਤਾਂ ਨਹੀਂ, ਮਹਾਰਾਜ ਜੀ ਤਾਂ ਉਹਦੇ ਪਰਦੇ ਢੱਕ ਹੀ ਰਹੇ ਨੇ, ਉਹਨੂੰ ਸੁਧਾਰਨਾ ਚਾਹੁੰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਾਓ ਭਾਈ ਤੁਸੀਂ ਉਹਨੂੰ ਸੁਨੇਹਾ ਦੇਵੋ, ਦਰਵੇਸ਼ ਲੋਕ ਆਏ ਹਨ ਤਥਾ ਤੇਰੇ ਦਰਸ਼ਨਾਂ ਦੀ ਜਿਨ੍ਹਾਂ ਨੂੰ ਬੜੀ ਚਾਹਨਾ ਹੈ।
ਆਏ ਸੋਏ ਤਾਂ ਆਵੇਂ ਪਾਹੀ।
ਜੇ ਉਹ ਆਗਿਆ ਦੇਵੇ ਤਾਂ ਤੁਹਾਡੇ ਕੋਲ ਜਾਂ ਇਸ ਥਾਂ ਤੇ ਅੰਦਰ ਆ ਜਾਣ।
ਠਾਂਡੇ ਹੋਏ ਦੂਰ ਦਰਵਾਨਾ।
ਉਹ ਦੂਰ ਸੀ ਜੋ ਦਰਵਾਨ ਪਹਿਰੇਦਾਰ ਆਪਣੇ ਫਕੀਰ ਗੁਰੂ ਤੋਂ ਜਿਹੜਾ ਦੂਰ ਖਲੋਤਾ ਹੋਇਆ ਸੀ।
ਜਾਏ ਤਾਂ ਸੋ ਬਚਨ ਬਖਾਨਾ।
ਹੌਲੀ ਹੌਲੀ ਅੰਦਰ ਉਸ ਥਾਂ ਤੇ ਗਿਆ ਫਕੀਰ ਦੇ ਕੋਲ, ਸ਼ਉ ਸੁਹਾਗਨ ਨਾਮਕ ਫਕੀਰ ਦੇ ਕੋਲ, ਤੇ ਜਾ ਕੇ ਉਹ ਜੋ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਚਨ ਕਹੇ ਨੇ, ਉਹ ਪਾਤਸ਼ਾਹ ਜੀ ਦੀ ਜਾਣ ਦੀ ਅੰਦਰ ਜਾਣ ਦੀ ਆਗਿਆ ਲੈਣ ਵਾਸਤੇ ਗਿਆ ਹੈ।
ਦਰ ਦਰਵੇਸ਼ ਤੁਮਾਰੇ ਆਏ।
ਉਹ ਕਿਆ ਕਹਿੰਦੇ ਜੀ ਤੁਹਾਡੇ ਦਰਵਾਜੇ ਤੇ ਸਥਾ ਤੇ ਫਕੀਰ ਲੋਕ, ਦਰਵੇਸ਼ ਲੋਕ, ਸੰਤ ਲੋਕ ਆਏ ਹਨ।
ਮਿਲਨ ਚਾਹ ਰਾਵਰ ਅਧਿਕਾਏ।
ਵੱਡੀ ਗੱਲ ਉਹ ਹੈ ਵੀ ਬਾਕੀ ਤਾਂ ਲੋਕ ਉਥੋਂ ਮੱਥਾ ਟੇਕ ਕੇ ਮੁੜ ਗਏ, ਪਰ ਉਹ ਕਹਿੰਦੇ ਹਨ ਅੰਦਰ ਮਿਲ ਕੇ ਜਾਣਾ ਹੈ, ਅੰਦਰ ਤੁਹਾਡੇ ਨਾਲ ਕੋਈ ਗੁਫ਼ਤਗੂ ਵਾਰਤਾਲਾਪ ਕਰਕੇ ਜਾਣੀ ਹੈ। ਉਹ ਸਾਨੂੰ ਇਸ ਪ੍ਰਕਾਰ ਕਹਿ ਰਹੇ ਹਨ,
ਜੋ ਅਬ ਆਇਸ ਹੋਈ ਤੁਮਾਰੀ।
ਜੇ ਫਕੀਰ ਜੀ ਤੁਹਾਡੀ ਆਗਿਆ ਹੋਵੇ, ਅਜੇ ਤਾਂ ਮੈਂ ਰੋਕ ਲਏ ਹਨ, ਇਹ ਸ਼ਬਦ ਪਹਿਰੇਦਾਰ ਕਹਿ ਰਿਹਾ ਹੈ ਅੰਦਰ ਸ਼ਉ ਸੁਹਾਗਨ ਨਾਮਕ ਫਕੀਰ ਨੂੰ, ਕਹਿੰਦੇ ਜੇ ਤੁਹਾਡੀ ਆਗਿਆ ਹੋਵੇ।
ਕਰ ਹੈ ਜਾਰਤ ਆਏ ਅਗਾਰੀ।
ਉਹ ਅੱਗੇ ਆ ਜਾਣ, ਮੈਂ ਤੁਹਾਡੇ ਤੋਂ ਇਹ ਆਗਿਆ ਲੈਣ ਵਾਸਤੇ ਆਇਆ ਹਾਂ, ਜੇ ਤੁਹਾਡੀ ਆਗਿਆ ਹੋਵੇ ਕਿ ਉਹ ਤੁਹਾਡੇ ਦਰਸ਼ਨ ਕਰਨ ਵਾਸਤੇ ਅੰਦਰ ਅੱਗੇ ਆ ਜਾਣ।
ਉੱਤਰ ਦੀਨ ਪਖੰਡੀ ਗਾਡੇ।
ਉਹ ਵੱਡੇ ਪਖੰਡੀ, ਜਿਹੜਾ ਬੜਾ ਗਾਢੇ ਪਖੰਡੀ ਨਾਲ ਸ਼ਬਦ ਲਿਖੇ ਵੀ ਬੜਾ ਗਾੜਾ ਪਖੰਡੀ ਹੈ। ਮਹਾਰਾਜ ਜੀਆਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਅਨੇਕਾਂ ਥਾਵਾਂ ਤੇ ਅਜਿਹੇ ਪਖੰਡੀਆਂ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਾਜ ਉਦੇੜਿਆ, ਜੋ ਜਗਤ ਨੂੰ ਤਾਂ ਹੋਰ ਪ੍ਰਕਾਰ ਦੇ ਨਾਲ ਵਿਖਾਉਂਦੇ ਹਨ ਪਰ ਕਾਰਜ ਅੰਦਰ ਸਿੱਧੇ ਨਹੀਂ ਹਨ। ਉਸ ਪਖੰਡੀ ਨੇ ਇੱਕੋ ਦਮ ਕ੍ਰੋਧ ਧੋ ਕੇ ਬਚਨ ਕਹੇ,
ਬਰ ਜੋ ਦਰ ਪਰ ਰਾਖੋ ਠਾਂਡੇ।
ਨਾ ਨਾ ਇਸ ਪਾਸੇ, ਨਾ ਅੰਦਰ, ਨਾ ਕਿਸੇ ਨੂੰ ਆਉਣ ਦਿਓ, बस उन्हां नूं तुसी दरवाजे ते थी रोक के रखो, अंदर नहीं किसे नूं तुसा नहीं आउण देना।
आज होत मुझ शोको दर्शन,
कहिंदे अज तां मेरा प्रभु दे नाल परमात्मा दे नाल शौ दे दीदार होने हन।
नै अवलोको किस एक तिस बिन,
कहिंदे मैं तां उस परमात्मा तों बिना होर किसे दे दर्शन ही नहीं करने। शौ सुहागन नामक फकीर लगा कहण, कहिंदे मैं तां उहदे तों बिना होर किसे दे दर्शन करने ही नहीं। अज कोई भी जे कोई आया है, भावे ओ संत लोक आए हन, दरवेश लोक आए हन, उहनां नूं तुसीं अंदर ना आउण दिओ। इक परमात्मा तों बिना मैं होर किसे दे दर्शन ही नहीं करने।
सुन दरवान सो आए बखानी,
दरवान ने आके पहरेदार ने आण के उसे तरह उहने रिपीट कर दिता, उहने उसे तरह कह दिता जो अगो नूं सुनेहा मिलिया। सौ सुहागन ने जिवें अगो हुक्म कीता, उन्हें भी आण के पातशाह जी नूं धन श्री गुरु नानक देव महाराज जी नूं उसे लहजे विच आण के कह दिता। कहिंदे नहीं नहीं, आग्या नहीं मिली अंदर जाण दी, तुसां ने अंदर नहीं जाणा।
बिगसे प्रभ तव दंब नहानी,
महाराज धन श्री गुरु नानक देव महाराज पखंडां दा नाश करन वाले, पखंडियां दा उपाज उधेड़न वाले, लोकां दा भरम निवारन वाले महाराज कहन लगे,
कछु ना इहा चलो मरदाना।
हे भाई मरदाना जी, ए वादू दी भीड़ ही लगी हुई है, ए बाहर जिन्नियां लंबियां लाइनां कतारां लगियां होईयां हन, कुछ नहीं इथे, इथे केवल पखंड है, पखंड तो बिना होर कुछ भी नहीं। गज के आखो सतनाम
श्री वाहिगुरु।
साध संगत जीओ, धन श्री गुरु नानक देव महाराज सचे पातशाह जीयां दे बोल अज भी उसे तरह हन। जगत दे अंदर किस प्रकार दे नाल पखंडियां ने आपो अपने थावां वड्डे वड्डे डेरे आदि बना ले, लोकां नूं भरम दे अंदर पाल करके, ते जदों करतूतां जगत दे विच जार होईयां, फिर लोक ताहा मार के रोण लगे भी जिस नूं असीं गुरु पूज रहे सां उन्हां ने साडे नाल की घालणा करली है, गुरु वत जिन्हां नूं पूज रहे सां। ताई धन श्री गुरु गोबिंद सिंह सच्चे पातशाह महाराज जी ने सानू शब्द गुरु दे लड़ लाया है, शब्द गुरु दे पल्ला सानू पकड़ाया है कि हे गुरु दे सिखा, तेरा गुरु एहो है, तेरा दरवाजा होर सतगुरु महाराज सच्चे पातशाह दे द्वारे तो बिना तू होर किसे दरवाजे ते जाके ना बैठी। बाबा फरीद साहब जी फरीदा, बार पराया बैसना साई मुझे ना दे, जे तू एवें रख सी जियो शरीरो ले। परमात्मा मैं तेरे दरवाजे तो बिना, साहिब तेरे द्वारे तो बिना मैं किसे होर दरवाजे ते मैनू बैठन ही ना दे। ते जे एवें दी नौबत आउण भी लगी, बाबा फरीद साहब कह रहे ने जे एवें दी नौबत आउण भी लगी ते एदू पहला भावें बेशक मैनू चुक लवी संसार तो। बाबा फरीद साहब जीआं दा कैसा अंदर दृढ़ निश्चा है, अकीदा कैसा है परमात्मा दे नाल, पर पखंडियां ने लोकां नूं किस प्रकार दे नाल भरमां दे विच पाया होया है, आ नेता प्रत आपां अखबारां दे विचों पढ़ने हां, किस प्रकार दे नाल लोगां नूं अपने वाले पासे किस प्रकार दे नाल ओ लाउंदे हन। पिछे जी खबर भी पढ़ी कि किसे पखंडी आदि दे कहण ते कोई सज्जन नूं कह दिता, जा भाई फलाणिया भी तेरा कारज रास नहीं हुंदा, जा नहर दे अंदर दो नारियल सुट के आ। ए सच्ची खबर अखबार दे अंदर लगी ते ओ जदों गया साध संगत जी, अखबार अपना काले लिफाफे दे अंदर उन्ने दो लिफाफे धरे सन सीट दे उत्ते, जांदियां जांदियां उन्ने नहर तों कंडक्टर सीट वाले पासे उन्ने शीशा डाउन कीता, इको दम लिफाफा चुक के नहर दे विच सुट दिता। भुलेखे दे नाल जिस लिफाफे दे अंदर पैसे पए होए सन, लख रुपया चुक के सुट दिता, जिहड़ा नारियल वाला लिफाफा कोल रह गया। हुण लोकां नूं किस प्रकार दे नाल कितने कितने भरमां दे अंदर कितने कितने आपां सरवण करने हां, पर सतगुरु महाराज सच्चे पातशाह जी नूं पूजन तों बिना जगत दे अंदर घुप हनेरा है। भावें कथा वार्ता अंदर जितना मर्जी कोई कह दवे, सुनो कथा वार्ता अंदर तां जलो जिहड़े गुरु के प्यार वाले नूं सरवण करदे हन, जिहड़े होर अनमत वाले पढ़े लिखे लोक भी भाव ਉਹਨਾਂ ਦੇ ਪੂਜਕ ਉਹਨਾਂ ਦੇ ਅਨਿਆਈ ਬਣਦੇ ਹਨ। ਹਾਂ, ਜਗਤ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਨਾ ਇੱਕ ਕਵਿਤ ਦੇ ਅੰਦਰ ਇਹਦੇ ਪ੍ਰਥਾਏ ਬੜਾ ਸੋਹਣਾ ਨਿਰਣਾ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਇਹਦੇ ਸੰਬੰਧ ਦੇ ਅੰਦਰ ਜੋ ਜਗਤ ਦੇ ਅੰਦਰ ਇਹ ਭਰਮ ਪਖੰਡ ਫੈਲਿਆ ਹੋਇਆ ਹੈ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਕਹਿੰਦੇ ਕਿਸੇ ਨੇ ਰਸੋਈ ਵਿੱਚ ਜਾ ਕੇ ਨਾ ਫੱਕਾ ਮਾਰਿਆ, ਡੱਬਾ ਖੋਲ ਕੇ ਖੰਡ ਦੇ ਭੁਲੇਖੇ ਚੂਨ ਨੂੰ ਆਟੇ ਨੂੰ ਹੀ ਫੱਕਾ ਮਾਰ ਬੈਠਾ। ਪੀਸੀ ਖੰਡ ਕੋਲ ਪਈ ਸੀ, ਚਿੱਟਾ ਆਟਾ ਸਫੇਦ ਸੀ, ਭੁਲੇਖਾ ਖਾ ਗਿਆ, ਫੱਕਾ ਉਹਦਾ ਮਾਰ ਲਿਆ। ਸੁਨਹਿਰਾ ਰੰਗ ਸੋਨੇ ਦਾ ਪਿੱਤਲ ਦਾ ਭੁਲੇਖਾ ਪੈ ਗਿਆ ਵੀ ਕਿਤੇ ਇਹੋ ਸੋਨਾ ਨਾ ਹੋਵੇ। ਭਾਈ ਗੁਰਦਾਸ ਸਾਹਿਬ ਜੀ ਲੱਗੇ ਕਹਿਣ, ਕਹਿੰਦੇ ਕਾਲਾ ਰੰਗ ਕੋਇਲ ਦਾ, ਕਾਲਾ ਰੰਗ ਕਾਂ ਦਾ ਭੁਲੇਖਾ ਪੈ ਗਿਆ, ਕਿਤੇ ਉਹ ਕੋਇਲ ਮਧੁਰ ਆਵਾਜ਼ ਨਾ ਹੋਵੇ। ਪਰ ਜਦੋਂ ਕਾਂ ਨੇ ਕੁਰਲੀਆਂ ਕੀਤੀਆਂ, ਫਿਰ ਪਤਾ ਲੱਗਾ ਵੀ ਸੱਜਣਾ ਮੈਂ ਹੀ ਭੁਲੇਖੇ ਵਿੱਚ ਸਾਂ। ਭਾਈ ਗੁਰਦਾਸ ਸਾਹਿਬ ਜੀ ਫਿਰ ਅੰਤਮ ਦੇ ਅੰਦਰ ਜਿਹੜਾ ਨਿਰਣਾ ਲਿਖਦੇ ਨੇ, ਕਹਿੰਦੇ ਪਹਿਲਾਂ ਵਿਸ਼ਵਾਸ ਕਰਨ ਤੋਂ ਪਹਿਲਾਂ ਉਹਦੇ ਕਰਮ ਕਰਤੂਤ ਵੇਖ ਲਿਆ ਕਰੀਏ, ਉਹਦੇ ਕਰਤੂਤ ਉਹਦੇ ਲਕਸ਼ਣ ਆਦਿ ਵੇਖ ਲਿਆ ਕਰੀਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਿਸ ਵਕਤ ਸਾਧ ਸੰਗਤ ਜੀ ਉਹ ਅੰਦਰ ਜਾਣ ਤੋਂ ਵਰਜ ਲਿਆ, ਭਾਈ ਮਰਦਾਨਾ ਜੀ ਨੂੰ ਸਤਿਗੁਰੂ ਮਹਾਰਾਜ ਕਹਿਣ ਲੱਗੇ, ਚਲੋ ਮਰਦਾਨਾ, ਭਾਈ ਮਰਦਾਨਾ ਜੀ ਆਓ ਚੱਲੀਏ ਇੱਥੋਂ, ਇੱਥੇ ਪਾਖੰਡ ਤੋਂ ਬਿਨਾਂ ਹੁਣ ਹੋਰ ਇੱਥੇ ਕੁਛ ਵੀ ਨਹੀਂ, ਇੱਥੇ ਕੁਛ ਵੀ ਨਹੀਂ ਹੋ ਰਿਹਾ, ਵਾਧੂ ਲੋਕਾਂ ਦੀ ਭੀੜ ਅਜਾਈ ਲੱਗੀ ਹੋਈ ਹੈ। ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਉੱਥੋਂ ਵਰਜਿਆ,
ਉਰ ਅਡੰਬਰ ਸਭ ਪਹਿਚਾਨਾ,
ਇੱਥੇ ਕੇਵਲ ਪਖੰਡ ਹੀ ਹੈ, ਅਡੰਬਰ ਹੈ, ਕੂੜ ਹੀ ਕੂੜ ਹੈ।
ਹੋਏ ਨਸ਼ਟ ਇਨ ਕਪਟ ਜੋਕੀਨੋ,
ਮਹਾਰਾਜ ਕਹਿੰਦੇ ਵੇਖਿਓ ਜਿਹੜਾ ਇਹਨਾਂ ਨੇ ਲੋਕਾਂ ਨਾਲ ਕਪਟ ਕੀਤਾ ਹੈ ਨਾ, ਛਲਾਵਾ ਕੀਤਾ ਹੋਇਆ ਹੈ, ਭੇਖ ਪਾ ਕੇ ਇਹਨਾਂ ਦਾ ਕਪਟ, ਇਹਨਾਂ ਦਾ ਛਲਾਵਾ ਛੇਤੀ ਉਤਰ ਜਾਵੇਗਾ।
ਕਹਿ ਇਓ ਗਮਨੇ ਪਾਛਾ ਦੀਨੋ,
ਮਹਾਰਾਜ ਜੀ ਨੇ ਕੰਡ ਕਰ ਲਈ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਭਾਈ ਮੂਲਾ ਜੀ, ਭਾਈ ਬਾਲਾ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਉਥੋਂ ਚੱਲ ਪਏ।
ਤੈ ਚਿਨ ਮੇਲੇ ਬੀਚ ਬਿਸਾਲਾ,
ਇਹਨੇ ਨੂੰ ਸਾਧ ਸੰਗਤ ਜੀ ਉਹ ਬਾਹਰ ਜੋ ਵੱਡਾ ਭੀੜ ਵੱਡਾ ਇਕੱਠ ਲੱਗਾ ਹੋਇਆ ਸੀ, ਮੇਲੇ ਦਾ ਰੂਪ ਇੱਕ ਵੱਡਾ ਧਾਰਨ ਕੀਤਾ ਹੋਇਆ ਸੀ, ਉਸ ਭੀੜ ਦੇ ਅੰਦਰ
ਪਰੀ ਲੜਾਈ ਮਹਾ ਕਰਾਲਾ,
ਇੱਕੋ ਦਮ ਉਸੇ ਮੇਲੇ ਅੰਦਰ ਲੜਾਈ ਵੱਡੀ ਮੱਚ ਗਈ ਆਪਸ ਦੇ ਅੰਦਰ ਦੋ ਧਿਰਾਂ ਦੀ, ਕਿਸੇ ਗੱਲ ਤੋਂ ਕੋਈ ਵੱਡੀ ਲੜਾਈ ਵੱਡਾ ਰੌਲਾ ਪੈ ਗਿਆ।
ਜੋ ਦਿਸ਼ ਮੈਂ ਚਮਕੈ ਸ਼ਮਸ਼ੀਰਾ,
ਵੇਖਿਆ ਕਿ ਉਸੇ ਲੜਾਈ ਭੀੜ ਦੇ ਅੰਦਰ ਲੋਕਾਂ ਦੇ ਹੱਥਾਂ ਦੇ ਅੰਦਰ ਸ਼ਮਸ਼ੀਰ ਕਿਰਪਾਨਾਂ ਤਲਵਾਰਾਂ ਡਾਂਗਾਂ ਆਦਿ ਸਨ, ਆਪਸ ਵਿੱਚ ਹੀ ਲੜ ਪਏ।
ਧਰ ਪਰ ਸ਼੍ਰੋਣਤ ਗਿਰੇ ਕਨੇਰਾ,
ਇੱਕ ਦੂਸਰੇ ਉੱਪਰ ਮਾਰ ਢੁਕਾਉਣ ਲੱਗੀ, ਧਰਤੀ ਉੱਪਰ ਲਹੂ ਲੁਹਾਨ ਚਿੱਟੀ ਤੇ ਲਾਲ ਧਰਤੀ ਹੋ ਗਈ।
ਕਟੇ ਕਿਤਕ ਵੈ ਮ੍ਰਿਤਕ ਪਰਈ,
ਉਸੇ ਭੀੜ ਮੇਲੇ ਦੇ ਅੰਦਰ ਲੜਾਈ ਦੇ ਅੰਦਰ ਹੀ ਕਈ ਉੱਥੇ ਮਾਰੇ ਗਏ।
ਕੇਤਕ ਕਾਇਲ ਹੁਮਤ ਫਿਰਈ,
ਔਰ ਕਈ ਵੱਡੀ ਵੱਢ ਟੁੱਕ ਜਦੋਂ ਹੋਈ, ਕਈ ਉਥੇ ਜ਼ਖਮੀ ਹੋ ਕੇ ਘੁੰਮ ਕੇ ਡਿੱਗ ਪਏ ਹਨ।
ਬੋਰੋ ਲੂਟ ਭਰੀ ਤੈ ਥਾਈ,
ਜਦੋਂ ਉਥੇ ਲੜਾਈ ਹੋ ਗਈ ਉਹਦੇ ਅੰਦਰ ਹੀ ਜਿਹੜੇ ਹੁਣ ਲੁੱਟ ਖਸੁੱਟ ਕਰਨ ਵਾਲੇ ਉਹਨਾਂ ਨੂੰ ਮੌਕਾ ਮਿਲ ਗਿਆ, ਦੁਕਾਨਾਂ ਲੁੱਟਣ ਦਾ, ਬਾਜ਼ਾਰ ਲੁੱਟਣ ਦਾ, ਉਹਦੇ ਵਿੱਚੋਂ ਹੀ ਉਹਨਾਂ ਨੂੰ ਮੌਕਾ ਮਿਲਦਿਆਂ ਲੋਕ ਦੁਕਾਨਾਂ ਵੀ ਲੁੱਟਣ ਲੱਗੇ।
ਬਲੀ ਖਸੋਟੇ ਵਸਤ ਪਰਾਈ,
ਹੁਣ ਜਿਹੜੇ ਤਾਕਤਵਾਰ ਸਨ ਮਾੜਿਆਂ ਕੋਲੋਂ ਚੀਜ਼ਾਂ ਖੋਹਣ ਲੱਗੇ, ਜਿਹਦੇ ਹੱਥ ਵੀ ਕੁਛ ਵੀ ਉਸੇ ਮੇਲੇ ਵਿੱਚ ਆਇਆ, ਲੋਕ ਪੈਸਾ ਧਨ ਆਦਿ ਲੁੱਟਣ ਲੱਗੇ।
ਜੈ ਦੰਬੀ ਕੋ ਸਦਨ ਸੁਹਾਵਨ,
ਔਰ ਇੰਨੇ ਨੂੰ ਹੀ ਜਿਹੜੇ ਪਾਸੇ ਉਹ ਪਖੰਡੀ ਸ਼ੋ ਸੁਹਾਗਨ ਨਾਮਕ ਪਖੰਡੀ ਦਾ ਜਿਹੜੇ ਪਾਸੇ ਘਰ ਸੀ,
ਨਰ ਪਹੁੰਚੇ ਤੈ ਵਸਤ ਲਿਆਵਨ,
ਪਤਾ ਲੱਗਾ ਵੀ ਇੱਥੇ ਤਾਂ ਕੁਛ ਨਹੀਂ, ਜੇ ਕੋਈ ਪੈਸਾ ਟਕਾ ਹੋਵੇਗਾ ਤੇ ਇਹਦੇ ਦੰਬੀ ਦੇ ਘਰ ਦੇ ਅੰਦਰ ਹੀ ਹੋਵੇਗਾ, ਪਖੰਡੀ ਦੇ ਘਰ ਦੇ ਅੰਦਰ ਹੀ। ਲੋਕ ਇੱਕੋ ਦਮ ਉਹਦੇ ਘਰ ਦੇ ਵੱਲ ਉਸ ਪਾਸੇ ਨੂੰ ਉਹਦੇ ਘਰ ਨੂੰ ਲੁੱਟਣ ਵਾਸਤੇ ਉਧਰ ਨੂੰ ਨੱਠ ਪਏ।
ਸਰਬ ਸਮਾਜ ਹੁਤੋ ਤਿਸ ਕੇਰਾ,
ਜਿੰਨੀ ਵੀ ਸੌ ਸਮਾਜ ਆਦਿ ਜਿੰਨੇ ਵੀ ਲੋਕ ਆਦਿ ਸਨ,
ਲੂਟ ਲੀਨ ਤਬਈ ਬਿਨ ਦੇਰਾ,
ਬਿਨਾਂ ਦੇਰੀ ਤੋਂ ਉਹਦੇ ਘਰ ਦੇ ਅੰਦਰ ਜਿਹੜੇ ਦਰਵਾਜੇ ਦੇ ਉੱਪਰ ਪਹਿਰੇਦਾਰ ਖਲੋਤੇ ਸਨ, ਜਿਹੜੇ ਕਹਿ ਰਹੇ ਸਨ ਅੰਦਰ ਨਹੀਂ ਜਾਣਾ, ਇੱਕੋ ਦਮ ਉਹਨਾਂ ਨੂੰ ਲੋਕ ਧੱਕੇ ਮਾਰ ਕੇ ਅੰਦਰ ਵੜ ਕੇ ਸਾਰਾ ਹੀ ਉਹਦਾ ਸਾਜੋ ਸਮਾਨ ਉਥੋਂ ਲੁੱਟ ਲਿਆਂਦਾ।
ਧਕਤ ਤਸੇ ਨਰ ਪੋਰ ਅੰਧਾਰੀ,
ਲੋਕਾਂ ਨੂੰ ਧੱਕਦਿਆਂ ਇੱਕੋ ਦਮ ਵੱਡੀ ਭੀੜ ਉਹਦੇ ਘਰ ਵਿੱਚ ਹੋ ਗਈ।
ਮੰਚ ਪਰ ਬਾਲਾ ਏਕ ਸੁੰਦਾਰੀ,
ਔਰ ਜਦੋਂ ਅੰਦਰ ਜਾ ਕੇ ਲੋਕਾਂ ਨੇ ਵੇਖਿਆ ਵੀ ਇਹ ਪਖੰਡੀ ਦਰਵਾਜ਼ਾ ਬੰਦ ਕਰਕੇ ਬੈਠਾ ਹੋਇਆ ਸੀ, ਅੰਦਰ ਉਹਨਾਂ ਨੇ ਕੀ ਵੇਖਿਆ, ਇੱਕ ਇਸਤਰੀ ਉਸ ਸਾਧੂ ਜਾਂ ਉਸ ਸ਼ੋ ਸੁਹਾਗਨ ਨਾਮਕ ਪਖੰਡੀ ਦੇ ਪਲੰਗ ਦੇ ਉੱਪਰ ਬੈਠੀ ਹੋਈ ਹੈ।
ਸੱਟ ਤੈ ਸਾਥ ਕੇਲ ਕਰ ਐਸੇ,
ਉਹਦੇ ਸਾਥ ਉਹ ਮੰਦ ਕਰਮ ਕਰ ਰਿਹਾ ਹੈ।
ਬਹੁ ਕਾਮੀ ਨਰ ਕਰਤ ਸੋ ਜੈਸੇ,
ਜਿਸ ਪ੍ਰਕਾਰ ਵੱਡੇ ਕਾਮੀ ਕਰਦੇ ਹਨ।
ਨਰ ਦੇਖਤ ਤੈ ਕੁਪਿਤ ਵਿਸ਼ੇਖਾ,
ਔਰ ਸਾਧ ਸੰਗਤ ਜੀਓ ਜਿਸ ਵਕਤ ਲੋਕਾਂ ਨੇ ਉਹਦੀ ਕਰਤੂਤ ਉਹਦੇ ਘਰ ਦੇ ਅੰਦਰ ਜਾ ਕੇ ਵੇਖੀ, ਜਿਹੜਾ ਕਹਿ ਰਿਹਾ ਸੀ ਪਰਮਾਤਮਾ ਨੂੰ ਮੈਂ ਮਿਲਣਾ ਹੈ, ਜਦੋਂ ਲੋਕਾਂ ਨੇ ਜਾ ਕੇ ਉਹਦੀ ਕਰਤੂਤ ਘਾਲਣਾ ਵੇਖੀ,
ਮਾਰੋ ਮਾਰ ਪਾਜੇ ਸਪੇਖਾ,
ਬਸ ਫਿਰ ਕੀ ਸੀ, ਜੋ ਸਾਜੋ ਸਮਾਨ ਲੁੱਟ ਰਹੇ ਸਨ ਇੱਕੋ ਦਮ ਸਾਜੋ ਸਮਾਨ ਛੱਡ ਕੇ ਉਸ ਪਖੰਡੀ ਨੂੰ ਕੁੱਟਣ ਲੱਗੇ। ਕਿਸੇ ਨੇ ਜੋ ਵੀ ਕੋਈ ਕਿਸੇ ਦੇ ਹੱਥ ਦੇ ਅੰਦਰ ਆਇਆ ਉਹ ਸਭ ਸੁਹਾਗਨ ਨੂੰ ਮਾਰਨ ਲੱਗੇ।
ਲਸ਼ਟਕ ਮਾਰ ਗਲੰਤ ਨਿਕਾਰਾ,
ਡਾਂਗਾਂ ਨਾਲ ਮਾਰ ਕੇ ਮੁੱਕਿਆਂ ਨਾਲ ਮਾਰ ਕੇ ਉਹਨੂੰ ਗਲੇ ਤੋਂ ਪਕੜ ਲਿਆ ਸੌ ਸੁਹਾਗਨ, ਜਿਹੜਾ ਵੱਖ ਵੱਖ ਤਰ੍ਹਾਂ ਦੇ ਸ਼ਿੰਗਾਰ ਕਰੀ ਬੈਠਾ ਸੀ। ਤਨ ਦੇ ਉੱਪਰ ਬੜੇ ਉਹਨੇ ਸ਼ਿੰਗਾਰ ਕੀਤੇ ਇਸਤਰੀਆਂ ਵੱਤ, ਲੋਕਾਂ ਨੇ ਫਿਰ ਇਹਨੂੰ ਮਾਰਨਾ ਸ਼ੁਰੂ ਕੀਤਾ।
ਲੂਟ ਲਿਓ ਕਹਿ ਜਿਤ ਕਪਸਾਰਾ,
ਔਰ ਕਹਿ ਰਹੇ ਹਨ ਲੋਕ ਉੱਚੀ ਆਵਾਜ਼ ਵਿੱਚ, ਕਹਿੰਦੇ ਜਿੰਨਾ ਵੀ ਇਹਦਾ ਸਾਜੋ ਸਮਾਨ ਹੈ ਇਹਦੇ ਘਰ ਦੇ ਅੰਦਰ ਸਾਰਾ ਲੁੱਟ ਲਵੋ।
ਦੋਹਰਾ ਜੜ ਚੇਤਨ ਜਗ ਈਸ਼ ਕੀ ਕਰੀ ਅਵਗਿਆ ਜਾਏ,
ਉਹਨੇ ਅਵਗਿਆ ਕੀਤੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਭਾਈ ਸੰਤੋਖ ਸਿੰਘ ਲਿਖਦੇ ਕਹਿੰਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਵਗਿਆ ਕੀਤੀ, ਮਹਾਰਾਜ ਜੀ ਤਾਂ ਇਹਨੂੰ ਸੇਧ ਦੇਣ ਵਾਸਤੇ ਆਏ ਸਨ, ਪਰ ਮਹਾਰਾਜ ਜੀਆਂ ਦੀ ਹੀ ਅਵਗਿਆ ਕੀਤੀ।
ਹਾਲ ਬੁਰਾ ਤੈ ਹੋ ਤਪਾ ਅਚਰਜ ਮਾਨੋ ਨਾਏ,
ਫਿਰ ਅਜਿਹੇ ਦਾ ਜਿਹੜਾ ਹਾਲ ਹੈ ਉਹ ਬੁਰਾ ਹੀ ਹੁੰਦਾ ਹੈ, ਇਹਦੇ ਵਿੱਚ ਭਾਈ ਇਸ ਸਾਖੀ ਵਿੱਚੋਂ ਇਸ ਬਾਤ ਵਿੱਚੋਂ ਕੋਈ ਅਸਚਰਜਤਾ ਨਾ ਮੰਨੋ, ਹਾਲ ਉਹਦਾ ਬੁਰਾ ਹੀ ਹੈ ਜੋ ਜਗਤ ਗੁਰ ਸਵਾਮੀ ਦੀ ਨਰਾਦਰੀ ਇਸ ਪ੍ਰਕਾਰ ਕਰਦਾ ਹੈ। ਜਿਸ ਪ੍ਰਕਾਰ ਉਹਨੇ ਪਾਤਸ਼ਾਹ ਜੀ ਦੀ ਨਰਾਦਰੀ ਕੀਤੀ, ਕੂੜ ਬੋਲ ਬੋਲੇ,
ਚੋ ਪਈ ਝੰਡੇ ਕੋ ਨਿਸ਼ਾਨ ਲੈ ਗਏ ਹੋ,
ਔਰ ਜਿਹੜੇ ਬਾਹਰ ਝੰਡੇ ਉਹਨੇ ਝੁਲਾਏ ਹੋਏ ਸਨ ਲੋਕ ਉਹ ਪੁੱਟ ਕਰਕੇ ਲੈ ਗਏ।
ਕਉ ਚਰਾਵਾ ਲੂਟਤ ਪਇਓ,
ਔਰ ਜਿਨ੍ਹਾਂ ਨੇ ਦਰਵਾਜੇ ਉੱਪਰ ਲੋਕਾਂ ਨੇ ਮੱਥਾ ਟੇਕਿਆ ਹੋਇਆ ਸੀ, ਚੜਾਵਾ ਸੀ, ਮਾਇਆ ਆਦਿ ਸੀ, ਜੋ ਵੀ ਸੌਂਚ ਸਮੱਗਰੀ ਸੀ, ਕਿਸੇ ਨੇ ਉਹ ਲੁੱਟ ਲਈ।
ਤੈ ਕੋ ਕਿਨੋ ਲੀਨ ਪ੍ਰਿਯੰਕਾ,
ਕਿਸੇ ਨੇ ਕਿਹਾ ਵੀ ਸਾਧੂ ਦਾ ਇਸ ਪਖੰਡੀ ਦਾ ਪਲੰਗ ਬਹੁਤ ਵਧੀਆ ਹੈ, ਕਿਸੇ ਨੇ ਪਲੰਗ ਚੁੱਕ ਲਿਆ। ਜੋ ਵੀ ਕਿਸੇ ਕਿਸੇ ਦੇ ਹੱਥ ਜੋ ਵੀ ਸਾਜੋ ਸਮਾਨ ਦਾ ਲੱਗਾ ਸਾਰੇ ਲੋਕ ਲੁੱਟਣ ਲੱਗੇ, ਕਿਸੇ ਨੇ ਸਿਰ ਤੇ ਪਲੰਗ ਹੀ ਰੱਖ ਲਿਆ।
ਨਰ ਪਾਜੇ ਮਨ ਮਾਨੇ ਅਤੰਕਾ,
ਔਰ ਜਿਹੜੇ ਨਾਲ ਉਹਦੇ ਸਨ ਨਾਲ ਉਹਦੇ ਆਦਮੀ ਜਿੰਨੇ ਵੀ ਦਰਵਾਜੇ ਦੇ ਉੱਪਰ ਪਹਿਰੇਦਾਰ ਸਨ ਜਾਂ ਹੋਰ ਵੀ ਜੋ ਸੱਜੇ ਖੱਬੇ ਸਨ ਸਾਰੇ ਭੱਜ ਗਏ। ਕਿਉਂ? ਮਾਰ ਤੋਂ ਡਰਦੇ ਭੱਜ ਗਏ ਵੀ ਪਾਜ ਉਗੜ ਗਿਆ, ਲੋਕਾਂ ਦੇ ਸਾਹਮਣੇ ਗੱਲ ਨਸ਼ਰ ਹੋ ਗਈ ਹੈ। ਜਿੰਨੇ ਵੀ ਨਾਲ ਸਨ ਸਾਰੇ ਭੱਜ ਗਏ।
ਭੂਖਨ ਬਸਤਰ ਆਦਿਕ ਥੋਜੋ,
ਜੋ ਵੀ ਕੋਈ ਗਹਿਣਾ ਆਦਿ ਸੀ ਸੋਹਣੇ ਬਸਤਰ ਕੱਪੜੇ ਆਦਿ ਸਨ,
ਤੈ ਛਿਨ ਸਰਬ ਖਸੋਟੇ ਸੋ,
ਉਸੇ ਛਿਨ ਹੀ ਉਸੇ ਘੜੀ ਹੀ ਲੋਕਾਂ ਨੇ ਵਿੱਚੋਂ ਲੁੱਟ ਲਏ।
ਕਹਿਣ ਲੱਗੇ ਇਹ ਹੁਤੋ ਪਖੰਡੀ,
ਲੋਕੀ ਲੱਗੇ ਕਹਿਣ ਕਹਿੰਦੇ ਇਹ ਤਾਂ ਸਿਰੇ ਦਾ ਪਖੰਡੀ ਨਿਕਲਿਆ ਹੈ, ਜਿਹਦੇ ਉੱਪਰ ਆਪਾਂ ਇਹਨਾਂ ਆਸਰਾ ਜਾਂ ਆਪਾਂ ਇੰਨੀ ਆਸਥਾ ਰੱਖੀ ਬੈਠੇ ਸਾਂ ਇਹਦੇ ਉੱਪਰ, ਇਹ ਤਾਂ ਸਿਰੇ ਦਾ ਪਖੰਡੀ ਨਿਕਲਿਆ ਹੈ।
ਨਾਉ ਸੁਹਾਗਣ ਹੈ ਇਹ ਰੰਡੀ,
ਇਹਦੇ ਕਰਮ ਨਾ ਤਾਂ ਆਪਣਾ ਸ਼ਉ ਸੁਹਾਗਣ ਧਰੀ ਬੈਠਾ ਹੈ, ਪਰ ਕਰਮ ਤਾਂ ਇਹਦੇ ਬਹੁਤ ਮੰਦੇ ਕਰਮਾਂ ਵਾਲਾ ਹੈ। ਨਾ ਤਾਂ ਇਹਨੇ ਬੜਾ ਸੋਹਣਾ ਧਰਾਇਆ ਹੈ, ਪਰ ਕਰਮ ਤਾਂ ਇਹਦੇ ਬੜੇ, ਕਰਤੂਤਾਂ ਇਹਦੀਆਂ ਬਹੁਤ ਮਾੜੀਆਂ ਹਨ।
ਕਰਿਓ ਕੂਰ ਕੋ ਸਰਬ ਸਮਾਜਾ,
ਲੋਕਾਂ ਦੇ ਅੰਦਰ ਇਹਨੇ ਕਹਿੰਦੇ ਝੂਠ ਹੀ ਪਖੰਡ ਹੀ ਫੈਲਾਇਆ ਹੋਇਆ ਹੈ ਇਸ ਸਮਾਜ ਵਿੱਚ।
ਉਗਰ ਗਿਓ ਅਬ ਜਾ ਕੋ ਪਾਜਾ,
ਹੁਣ ਜਿਹੜਾ ਵੀ ਇਹਦਾ ਪਾਜ ਸੀ, ਹੁਣ ਇਹਦਾ ਪਾਜ ਜਗਤ ਦੇ ਅੰਦਰ ਉਗੜ ਗਿਆ ਹੈ। ਜਗਤ ਦੇ ਅੰਦਰ ਜਿਹੜਾ ਇਹਦਾ ਪਾਜ ਹੈ, ਜਿਹੜਾ ਇਹਨੇ ਲੋਕਾਂ ਸਾਹਮਣੇ ਭਰਮ ਭੁਲਾਇਆ ਹੋਇਆ ਸੀ ਵੀ ਮੈਂ ਬੜਾ ਨੀਮੀ ਹਾਂ, ਪ੍ਰਮਾਤਮਾ ਮੈਨੂੰ ਮਿਲ ਆਉਂਦਾ ਹੈ ਆਦਿ, ਕਹਿੰਦੇ ਸਾਰਾ ਹੀ ਇਹਦਾ ਪਾਜ ਮਹਾਰਾਜ ਜੀਆਂ ਨੇ ਉਧੇੜ ਦਿੱਤਾ।
ਕਰੇ ਨਿਰਾਦਰ ਸਭ ਨਰ ਤੈਂਕੋ,
ਕਹਿੰਦੇ ਪਹਿਲਾਂ ਪਾਤਸ਼ਾਹ ਜੀ ਦਾ ਧੰਨ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਿਰਾਦਰ ਇਹਨੇ ਕੀਤਾ, ਦਰਵਾਜੇ ਉੱਪਰ ਆਏ ਦਾ, ਹੁਣ ਇਹਦਾ ਲੋਕ ਨਿਰਾਦਰ ਕਰਨ ਲੱਗੇ।
ਬੰਧਨ ਕਰਤ ਪ੍ਰੀਤ ਕਰ ਜੈ ਕੋ,
ਲੋਕ ਬੜੇ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਪ੍ਰੀਤ ਨਮਸਕਾਰ ਕਰਦੇ ਸਨ।
ਮੰਦ ਮਤੀ ਤਬ ਮਨ ਮੈਂ ਜਾਣੇ,
ਪਤਾ ਲੱਗਾ ਇਹ ਮੰਦ ਮਤੀ ਹੈ, ਇਹ ਮਾੜੇ ਕਰਮਾਂ ਵਾਲਾ ਹੈ, ਇਹਨੇ ਮੰਦੇ ਕਰਮ ਘਾਲੇ ਹਨ।
ਵਹਿਰ ਹੁਤੇ ਕੋ ਸੰਤ ਮਾਨੇ,
ਜੋ ਬਾਹਰ ਵੱਡੇ ਸੰਤ ਆਏ ਹੋਏ ਸਨ, ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਵੱਲੇ ਇਸ਼ਾਰਾ, ਕਹਿੰਦੇ ਜੋ ਵਹਿਰ ਨਗਰ ਦੇ ਅੰਦਰ ਸੰਤ ਆਏ ਸਨ।
ਕੀਨ ਨਿਰਾਦਰ ਮੈਂ ਤਿਨ ਕੇਰਾ,
ਮਨ ਅੰਦਰ ਸੋਚਣ ਲੱਗਾ ਵੀ ਮੈਂ ਉਹਨਾਂ ਦਾ ਨਿਰਾਦਰ ਕੀਤਾ ਸੀ।
ਆਦਰ ਸਰਬ ਗਿਓ ਤਬ ਮੋਰਾ,
ਕਹਿੰਦੇ ਮੇਰਾ ਸਾਰਾ ਹੀ ਆਦਰ ਸੰਸਾਰ ਦੇ ਵਿੱਚੋਂ ਸਨਮਾਨ, ਸਾਰਾ ਹੀ ਮੇਰਾ ਸਨਮਾਨ ਮੇਰਾ ਆਦਰ ਚਲਾ ਗਿਆ ਹੈ।
ਲੱਜਿਤ ਹੋਇਓ ਫਿਰਤ ਨਗਰ ਮੈਂ,
ਔਰ ਨਗਰ ਦੇ ਅੰਦਰ ਬੜਾ ਲੱਜਤ ਹੋ ਕੇ ਫਿਰਦਾ ਰਿਹਾ, ਕਿਸੇ ਵੀ ਨੇ ਕਿਸੇ ਨੇ ਕੋਈ ਟਿਕਾਣਾ ਨਾ ਦਿੱਤਾ, ਬੜਾ ਹੀ ਲੱਜਤ ਹੋਇਆ ਪਿੰਡ ਨਗਰ ਦੇ ਅੰਦਰ।
ਕੋ ਨੈ ਜਾਵਨ ਦੇ ਨਿਜ ਘਰ ਮੈਂ,
ਕੋਈ ਵੀ ਇਹਨੂੰ ਆਪਣੇ ਘਰ ਦੇ ਅੰਦਰ ਥਾਂ ਟਿਕਾਣਾ ਨਹੀਂ ਦੇ ਰਿਹਾ।
ਏਕ ਨਿਸਾ ਬਸ ਕਰ ਤੈ ਥਾਈ,
ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਰਾਤ ਉਸ ਨਗਰ ਦੇ ਅੰਦਰ ਵਸ ਕਰਕੇ,
ਅਗਰਜ ਕੀਨੋ ਗਮਨ ਗੁਸਾਈ,
ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਉਸ ਥਾਂ ਤੋਂ ਅੱਗੇ ਚੱਲਣ ਲੱਗੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਈ ਮੂਲਾ ਜੀ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਇੱਕ ਰਾਤ ਇਸ ਨਗਰ ਦੇ ਅੰਦਰ ਠਹਿਰੇ, ਲੋਕਾਂ ਨੂੰ ਸਿੱਧੇ ਪਾਸੇ ਵੱਲ ਪ੍ਰੇਰਿਤ ਕੀਤਾ, ਸਿੱਧੇ ਮਾਰਗ ਵੱਲ ਸਤਿਗੁਰੂ ਮਹਾਰਾਜ ਜੀਆਂ ਨੇ ਪਾਇਆ। ਇੱਕ ਰਾਤ ਠਹਿਰ ਕੇ ਇਥੋਂ ਅੱਗੇ ਚੱਲੇ ਹਨ।
ਮੂਲਾ ਮਰਦਾਨਾ ਮੈਂ ਸੰਗਾ,
ਭਾਈ ਬਾਲਾ ਜੀ ਕਹਿ ਰਹੇ ਹਨ, ਭਾਈ ਮੂਲਾ ਜੀ, ਭਾਈ ਮਰਦਾਨਾ ਜੀ ਤਥਾ ਮੈਂ,
ਪੀਛੇ ਪ੍ਰਸਥਾਨੇ ਸੋ ਉਮੰਗਾ,
ਕਹਿੰਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਿੱਛੇ ਪਿੱਛੇ ਅਸੀਂ ਚੱਲ ਰਹੇ ਹਾਂ, ਜਗਤ ਗੁਰੂ ਸਵਾਮੀ ਅੱਗੇ ਹਨ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਿੱਛੇ ਅਸੀਂ ਲੱਗ ਕੇ ਤੁਰੇ ਹਾਂ। ਸਿੱਖ ਦਾ ਜੀਵਨ ਹੀ ਐਸਾ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਂ ਪਾਵਨ ਪਵਿੱਤਰ ਗੁਰੂ ਦੀ ਰਹਿਣ ਮਾਈ, ਗੁਰੂ ਦੀ ਆਗਿਆ ਲੈ ਕੇ ਬਾਣੀ ਦੇ ਮਗਰੇ ਮਗਰ ਤੁਰਨਾ, ਸਿੱਖ ਨੇ ਅੱਗੇ ਨਹੀਂ ਲੱਗਣਾ। ਸਿੱਖ ਸਿਆਣਾ ਨਹੀਂ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਮੈਂ ਅਜਿਹਾ ਅੱਗੇ ਲੱਗ ਕੇ ਇਸ ਪ੍ਰਕਾਰ ਨਹੀਂ ਪਾਈ। ਅਗਵਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ। ਜਿਸ ਪਾਸੇ ਗੁਰੂ ਦਾ ਸ਼ਬਦ ਪ੍ਰੇਰੇ, ਜਿਸ ਪਾਸੇ ਮਾਰਗ ਵਾਲੇ ਪਾਸੇ ਗੁਰੂ ਦਾ ਸ਼ਬਦ ਚੱਲੇ, ਗੁਰੂ ਅੱਗੇ ਲੱਗ ਕੇ ਚੱਲੇ, ਸਿੱਖ ਦਾ ਮਾਰਗ ਵੀ ਉਹ ਹੈ। ਭਾਈ ਬਾਲਾ ਜੀ ਲੱਗੇ ਕਹਿਣ, ਕਹਿੰਦੇ ਸਤਿਗੁਰੂ ਮਹਾਰਾਜ ਜੀ ਅੱਗੇ ਅੱਗੇ ਹਨ, ਅਸੀਂ ਮਹਾਰਾਜ ਜੀਆਂ ਦੇ ਪਿੱਛੇ ਬੜੇ ਉਮੰਗ ਚਾਉ ਨਾਲ ਚੱਲ ਰਹੇ ਹਾਂ।
ਉੱਚ ਜਹਾਂ ਸੈਯਦ ਬੋਬਾਸੀ,
ਕਹਿੰਦੇ ਚੱਲਦਿਆਂ ਚੱਲਦਿਆਂ ਅਸੀਂ ਉੱਚ ਜਾਤੀ ਦੇ ਜਿੱਥੇ ਸੈਯਦ ਦਾ ਵਾਸਾ ਬਹਾਵਲਪੁਰ ਵਾਲੇ ਪਾਸੇ, ਸਾਧ ਸੰਗਤ ਜੀ ਬਹਾਵਲਪੁਰ ਨਗਰ ਦੇ ਅੰਦਰ ਇਹਨਾਂ ਦਾ ਟਿਕਾਣਾ, ਉੱਚ ਜਾਤੀ ਦੇ ਪੀਰ ਜਿੱਥੇ ਉਹਨਾਂ ਦਾ ਵਾਸਾ ਸੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਪਾਸੇ ਚੱਲੇ ਹਨ।
ਤੈ ਪਹੁੰਚੇ ਸਤਿਗੁਰ ਅਬਿਨਾਸ਼ੀ,
ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਪਹੁੰਚੇ।
ਵੈਰ ਨਗਰ ਤੇ ਆਸ਼ਰਮ ਲਾਈ,
ਮਹਾਰਾਜ ਜੀਆਂ ਨੇ ਨਗਰ ਤੋਂ ਬਾਹਰ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਡੇਰਾ ਕਰ ਲਿਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਈ ਵੀ ਨਗਰ ਆਉਂਦਾ ਪਾਤਸ਼ਾਹ ਬਾਹਰ ਹੀ ਠਹਿਰਦੇ, ਬਾਹਰ ਹੀ ਪੜਾ ਕਰਦੇ।
ਬੈਠ ਗਏ ਪੁਨ ਨਿਸਵੈ ਆਈ,
ਰਾਤਰੀ ਪਈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਗਰ ਤੋਂ ਬਾਹਰ ਹੀ ਵਿਸ਼ਰਾਮ ਕੀਤਾ।
ਬੜੀ ਭੋਰ ਤੇ ਕਰ ਇਸ਼ਨਾਨਾ,
ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਇਸ਼ਨਾਨ ਪਾਨ ਕਰਕੇ,
ਭਨੇ ਗਿਰਾ ਉੱਚੀ ਧੁਨ ਕਾਨਾ,
ਔਰ ਅੰਮ੍ਰਿਤ ਵੇਲੇ ਉੱਚੀ ਧੁਨ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਠ ਆਰੰਭ ਕੀਤਾ ਹੈ। ਪਰਮੇਸ਼ਰ ਦੇ ਸੰਗ ਪਾਵਨ ਪਵਿੱਤਰ ਉੱਚੀ ਆਵਾਜ਼ ਵਿੱਚ ਮਹਾਰਾਜ ਜੀ ਪ੍ਰੇਮ ਸਹਿਤ ਪਾਵਨ ਪਵਿੱਤਰ ਬਾਣੀ ਪੜ ਰਹੇ ਹਨ।
ਤਬ ਇੱਕ ਸਿੰਧੀ ਤੈ ਥਲ ਆਇਓ,
ਇੰਨੇ ਨੂੰ ਉਸੇ ਪਾਸਿਓ ਮਹਾਰਾਜ ਜੀ ਨੇ ਜਿੱਥੇ ਬਾਹਰ ਪੜਾ ਕੀਤਾ ਸੀ, ਇੰਨੇ ਨੂੰ ਚੱਲਦਿਆਂ ਰਸਤੇ ਵਿੱਚ ਇੱਕ ਜੋ ਨਗਰ ਵਿੱਚੋਂ ਸਿੰਧੀ ਸੀ ਉਸੇ ਥਾਂ ਤੋਂ ਲੰਘ ਰਿਹਾ ਉਹ ਆਇਆ।
ਸੁਣਨ ਏਤ ਠਹਿਰਿਓ ਹਿਤ ਲਾਇਓ,
ਉਹਦੇ ਕੰਨੀ ਬੋਲ ਪਏ, ਆਵਾਜ਼ ਪਈ, ਮਧੁਰ ਆਵਾਜ਼ ਪਈ ਤੇ ਉਹ ਆਵਾਜ਼ ਸੁਣਦੇ ਵਾਸਤੇ ਕੁਦਮ ਉੱਥੇ ਠਹਿਰ ਗਿਆ। ਹੁਣ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪੜ ਰਹੇ ਨੇ, ਗਾ ਰਹੇ ਨੇ ਬਾਣੀ, ਸਿੰਧੀ ਦੇ ਕੰਨੀ ਬੋਲ ਪਏ ਤੇ ਉਸ ਆਵਾਜ਼ ਦੀ ਮਧੁਰ ਆਵਾਜ਼ ਨੂੰ ਸੁਣ ਕਰਕੇ ਉੱਥੇ ਹੀ ਠਹਿਰ ਗਿਆ, ਉੱਥੇ ਹੀ ਰੁਕ ਗਿਆ।
ਬਚਨ ਸੁਨਤ ਸਮਝਤ ਪਲ ਰੀਤੀ,
ਹੋਰ ਸਮਝਣ ਲੱਗਾ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬੋਲਾਂ ਨੂੰ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬੋਲਾਂ ਨੂੰ ਸਮਝਣ ਲੱਗਾ। ਸਤਿਗੁਰੂ ਮਹਾਰਾਜ ਜੀ ਬਾਣੀ ਪੜ ਰਹੇ ਨੇ ਪ੍ਰੇਮ ਨਾਲ, ਪ੍ਰੇਮ ਨਾਲ ਇਹ ਖਲੋਤਾ ਸੁਣ ਰਿਹਾ ਤਥਾ ਸਮਝ ਰਿਹਾ ਹੈ।
ਰਿਓ ਠਾਂਡੋਏ ਉਰ ਤਰ ਪ੍ਰੀਤੀ,
ਬੜੀ ਪ੍ਰੀਤੀ ਪ੍ਰੇਮ ਦੇ ਸਹਿਤ, ਬੜੇ ਪ੍ਰੇਮ ਦੇ ਨਾਲ ਸਾਧ ਸੰਗਤ ਜੀ ਉੱਥੇ ਖਲੋ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਮਧੁਰ ਰਸਨਾ ਤੋਂ ਇਹ ਬੋਲ ਸੁਣ ਲੱਗਾ।
ਗੁਰਮੁਖ ਨਾਦੰ ਗੁਰਮੁਖ ਵੇਦੰ,
ਜਦੋਂ ਕੰਨੀ ਬੋਲ ਪਏ ਪਾਤਸ਼ਾਹ ਜੀ ਪਾਵਨ ਪਵਿੱਤਰ ਜਪਜੀ ਸਾਹਿਬ ਦੇ ਪਾਵਨ ਪਵਿੱਤਰ ਬੋਲ ਪੜ ਰਹੇ, ਪੜਦਿਆਂ ਪੜਦਿਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪੰਕਤੀ ਪੜੀ, ਗੁਰਮੁਖ ਨਾਦੰ ਗੁਰਮੁਖ ਵੇਦੰ। ਪਾਤਸ਼ਾਹ ਜਦੋਂ ਪੜ੍ਹਦਿਆਂ ਪੜ੍ਹਦੇ ਇੱਥੋਂ ਤੱਕ ਆਏ ਹਨ, ਪ੍ਰਥਮ ਇਹਨੇ ਬੋਲ ਸਰਵਣ ਕੀਤੇ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮੁਖਾਰ ਬਿੰਦੋ ਇਹ ਪੰਕਤੀ ਸਰਵਣ ਕੀਤੀ।
ਜਬ ਇਹ ਉਚਰਿਓ ਪ੍ਰਭੂ ਅਭੇਦੰ,
ਪ੍ਰਭੂ ਜੀਆਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿਸ ਵਕਤ ਇਹ ਪਾਵਨ ਪਵਿੱਤਰ ਪੰਕਤੀ ਉਚਾਰਨ ਕੀਤੀ,
ਅਰਥ ਨਾ ਸਮਝ ਸਕੇ ਉਹ ਕਛ ਤਾਈ,
ਕੁਦਮ ਰੁਕ ਗਿਆ, ਬਾਕੀ ਤਾਂ ਅਰਥ ਸਮਝ ਆ ਗਏ ਪਰ ਇਸ ਪੰਕਤੀ ਦੇ ਪੜ੍ਹਦਿਆਂ ਪੜ੍ਹਦਿਆਂ ਅਰਥ ਸਮਝ ਨਾ ਆਏ, ਸਰਵਣ ਕਰਦਿਆਂ ਪਾਤਸ਼ਾਹ ਜੀਆਂ ਦੇ ਪਾਸੋਂ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸੁਮਾਈ, ਇਸ ਪਾਵਨ ਪਵਿੱਤਰ ਪੰਕਤੀ ਦੇ ਜਿਹੜੇ ਅਰਥ ਸਨ ਉਹ ਸਮਝ ਨਾ ਪਏ, ਇੱਕੋ ਦਮ ਉੱਥੇ ਹੀ ਰੁਕ ਗਿਆ।
ਰਿਓ ਵਿਚਾਰ ਬਹੁਤ ਮਨ ਮਾਈ,
ਬੜੀ ਮਨ ਦੇ ਅੰਦਰ ਆਪਣੇ ਮਨੂਏ ਦੇ ਅੰਦਰ ਆਪ ਹੀ ਵਿਚਾਰ ਸਾਧ ਸੰਗਤ ਜੀ ਆਪੇ ਸੋਚਣ ਲੱਗਾ, ਪਾਤਸ਼ਾਹ ਜੀ ਜਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਬਾਬਤ ਪਤਾ ਤਾਂ ਸੀ ਨਹੀਂ, ਇਹੋ ਸੋਚਿਆ ਕੋਈ ਸੰਤ ਲੋਕ ਫਕੀਰ ਲੋਕ ਰਸਤੇ ਵਿੱਚੋਂ ਗੁਜ਼ਰ ਰਹੇ ਹੋਣਗੇ, ਮਨ ਦੇ ਅੰਦਰ ਅਜਿਹਾ ਵਿਚਾਰ ਮਨ ਦੇ ਅੰਦਰ ਆਇਆ ਅਰਥ ਸਮਝ ਨਾ ਪਏ।
ਸੁਣ ਸਭ ਬਾਣੀ ਗਯੋ ਬਹੋਰੀ,
ਸਾਰੇ ਮਹਾਰਾਜ ਜੀਆਂ ਤੋਂ ਉਸ ਦਿਨ ਸਾਧ ਸੰਗਤ ਜੀਓ ਇਸ ਸਿੰਧੀ ਨੇ ਪਾਵਨ ਪਵਿੱਤਰ ਜਪਜੀ ਸਾਹਿਬ ਦਾ ਪਾਠ ਸਰਵਣ ਕੀਤਾ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਨਿਰਮਲ ਰਸਨਾ ਤੋਂ ਸਾਰਾ ਪਾਠ ਸੰਪੰਨ ਹੋਇਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਠ ਸੰਪੰਨ ਕੀਤਾ, ਕਹਿੰਦੇ ਫਿਰ ਇੱਕੋ ਲੱਤ ਉਸੇ ਥਾਂ ਤੇ ਖਲੋਤਿਆਂ ਹੋਇਆ ਇਹਨੇ ਪਾਠ ਸਰਵਣ ਕੀਤਾ, ਹਿੱਲਿਆ ਨਾ ਇਹ ਸਿੰਧੀ, ਪਾਠ ਸਰਵਣ ਕਰਦਾ ਰਿਹਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਬਾਣੀ ਗਾਈ ਗਏ, ਜਦੋਂ ਬਾਣੀ ਸੰਪੰਨ ਹੋਈ ਪ੍ਰਭੂ ਜੀਆਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਠ ਕੀਤਾ, ਉਸ ਤੋਂ ਬਾਅਦ ਇਹ ਗਿਆ।
ਤਾਂ ਕੋ ਪੀਰ ਹੁਤੋ ਜਿਸ ਠੌਰੀ,
ਇਹਦਾ ਪੀਰ ਸੀ, ਜਿਸ ਥਾਂ ਤੇ ਪੀਰ ਦਾ ਵਾਸਾ ਸੀ ਉਸ ਥਾਂ ਤੇ ਇਹ ਗਿਆ ਹੈ।
ਤਿਸ ਪਦ ਕੋ ਕਰ ਕੰਠ ਵਿਚਾਰਤ,
ਹੁਣ ਜਿਹੜੀ ਪੰਕਤੀ ਦਾ ਮਨ ਦੇ ਅੰਦਰ ਸੀ ਵੀ ਪੜ ਕੀ ਰਹੇ ਨੇ, ਜਿਸ ਪੰਕਤੀ ਬਾਬਤ ਮਨ ਦੇ ਅੰਦਰ ਵਿਚਾਰ ਸੀ ਗੁਰਮੁਖ ਨਾਦੰ ਗੁਰਮੁਖ ਵੇਦੰ। ਕਹਿੰਦੇ ਇਹਨੇ ਪਾਵਨ ਪਵਿੱਤਰੇ ਪੰਕਤੀ ਕੰਠੀ ਕਰ ਲਈ। ਮਨ ਅੰਦਰ ਉਹ ਪਾਵਨ ਪਵਿੱਤਰ ਪੰਕਤੀ ਦਾ ਪਾਠ ਵਾਰ ਵਾਰ ਕਰਕੇ ਇਹ ਉਸ ਪੀਰ ਕੋਲ ਪਹੁੰਚ ਗਿਆ।
ਸੰਸੇ ਬਿਕੈ ਹੋਤ ਅਤ ਆਰਤ।
ਸੰਸੇ ਵਿੱਚ ਬੜਾ ਹੀ ਇਹ ਮਨ ਦੇ ਅੰਦਰ ਵਿਚਾਰ ਲੱਗੀ ਵੀ ਇਹਦੇ ਅਰਥ ਕੀ ਬਣਦੇ ਹਨ।
ਬੂਜਤ ਪੀਰ ਬਿਲਮ ਕਿਉਂ ਲਾਈ।
ਜਦੋਂ ਪੀਰ ਦੇ ਕੋਲ ਆਪਣੇ ਮੁਰਸ਼ਦ ਪੀਰ ਦੇ ਕੋਲ ਇਹ ਸਿੰਧੀ ਪਹੁੰਚਿਆ ਤੇ ਉਹਨੇ ਪੁੱਛਿਆ ਵੀ ਅੱਜ ਡੇਰ ਕਿਉਂ ਲਾ ਦਿੱਤੀ, ਅੱਜ ਇੰਨਾ ਸਮਾਂ ਕਿਉਂ ਲਾਇਆ, ਆਉਂਦਿਆਂ ਆਉਂਦਿਆਂ ਕਾਰਨ ਕੀ ਬਣਿਆ।
ਕੌਣ ਮਿਲਿਓ ਕੈ ਬੈਸਾ ਜਾਈ।
ਤੈਨੂੰ ਸਵੇਰ ਵੇਲੇ ਕੌਣ ਮਿਲ ਗਿਆ, ਕਿੱਥੇ ਤੂੰ ਬੈਠ ਗਿਆ ਸੀ, ਸਵੇਰ ਵੇਲੇ ਹੀ ਤੈਨੂੰ ਕੌਣ ਮਿਲ ਗਿਆ ਜਿੱਥੇ ਤੂੰ ਇੰਨਾ ਸਮਾਂ ਲਾਇਆ ਸੀ।
ਸਿੰਧੀ ਪਾਖੈ ਤੈ ਕੇ ਤੀਰ।
ਕਦਮ ਸਿੰਧੀ ਲੱਗਾ ਕਹਿਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਬਾਬਤ ਕਹਿੰਦੇ ਸੰਤ ਲੋਕ ਮਿਲੇ ਸਨ।
ਦੇਖਿਓ ਹਿੰਦੂ ਏਕ ਫਕੀਰ।
ਇੱਕ ਫਕੀਰ ਨੂੰ ਮਿਲਿਆ, ਅੱਜ ਆਉਂਦਿਆਂ ਆਉਂਦਿਆਂ ਰਸਤੇ ਦੇ ਅੰਦਰ ਕੋਈ ਹਿੰਦੂ ਫਕੀਰ ਸਨ, ਆਉਂਦਿਆਂ ਆਉਂਦਿਆਂ ਮੈਂ ਉਸ ਥਾਂ ਤੋਂ ਗੁਜ਼ਰ ਰਿਹਾ ਸਾਂ, ਉਹ ਬਾਣੀ ਪੜ ਰਹੇ ਸਨ, ਕਹਿੰਦੇ ਉੱਥੇ ਸਮਾਂ ਲੱਗ ਗਿਆ।
ਤੈਂ ਕੀ ਸੁਣਤ ਰਿਹਾ ਮੈਂ ਬਾਣੀ।
ਮੈਂ ਉਹਨਾਂ ਪਾਸੋਂ ਉਹਨਾਂ ਦੀ ਬਾਣੀ ਸੁਣਦਾ ਰਿਹਾ, ਉਹ ਬਾਣੀ ਪੜੀ ਗਈ, ਮੈਂ ਉਹਨਾਂ ਪਾਸੋਂ ਬਾਣੀ ਸਰਵਣ ਕਰਦਾ ਰਿਹਾ।
ਮੁਕਤ ਦੇ ਨਹਾਰੀ ਗੁਣ ਖਾਨੀ।
ਜਿਹੜੀ ਪਾਵਨ ਪਵਿੱਤਰ ਗੁਰੂ ਕੀ ਬਾਣੀ ਮੁਕਤ ਦਾਨੀ ਹੈ, ਮੁਕਤੀ ਦਾਇਕ ਹੈ, ਜਿਨ੍ਹਾਂ ਬੋਲਾਂ ਨੂੰ ਸਰਵਣ ਕਰਕੇ ਸੰਸਾਰ ਭਵ ਸਾਗਰ ਤੋਂ ਜੀਵ ਮੁਕਤ ਹੋ ਜਾਂਦਾ ਹੈ। ਮੈਂ ਮੁਕਤੀ ਦਾਨੀ ਪਾਵਨ ਪਵਿੱਤਰ ਬਾਣੀ ਸਰਵਣ ਕੀਤੀ ਹੈ।
ਇੱਕ ਪਦ ਕੋ ਨਾ ਮਾਇਨਾ ਆਇਓ।
ਪਰ ਪੀਰ ਜੀ ਇੱਕ ਮੇਰਾ ਸੰਸਾ ਬਾਕੀ ਹੈ, ਤੁਸੀਂ ਮੇਰਾ ਉਹ ਸੰਸਾ ਦੂਰ ਕਰੋ ਪੀਰ ਜੀ। ਪੀਰ ਜੀ ਲੱਗੇ ਕਹਿਣ, ਕਹਿੰਦੇ ਕੈਸਾ ਐਸਾ। ਕਹਿੰਦੇ ਮੈਂ ਉਸ ਥਾਂ ਤੋਂ ਬਾਕੀ ਤਾਂ ਚਲੋ ਮੈਨੂੰ ਸਮਝ ਆਇਆ, ਇੱਕ ਮੈਨੂੰ ਮਾਇਨਾ ਇੱਕ ਅਰਥ ਨਹੀਂ ਆਇਆ।
ਭਲੇ ਵਿਚਾਰੇ ਓ ਭੇਦ ਨਾ ਪਾਇਓ।
ਮਨ ਅੰਦਰ ਵਿਚਾਰ ਵੀ ਕੀਤੀ ਪਰ ਮੈਂ ਉਸ ਪਦ ਦੇ ਅਰਥ ਸਮਝਣ ਦੇ ਵਿੱਚ ਅਸਮਰਥ ਰਿਹਾ ਹਾਂ, ਮੈਨੂੰ ਸਮਝ ਨਹੀਂ ਆਏ।
ਅਸ ਕੈ ਪੁਨ ਤੁਕ ਦੀਨ ਬਤਾਈ।
ਫਿਰ ਕਹਿੰਦੇ ਉਹ ਜਿਹੜੀ ਪਾਵਨ ਪਵਿੱਤਰ ਬਾਣੀ ਦੀ ਪੰਕਤੀ ਇਸ ਸਿੰਧੀ ਨੇ ਆਪਣੇ ਪੀਰ ਨੂੰ ਸਮਝਾ ਕਹਿ ਦਿੱਤੀ, ਕਹਿੰਦੇ ਇਹ ਵਾਲੇ ਅਰਥ ਨਹੀਂ ਆਏ।
ਸਤ ਪੀਰ ਨੇ ਗਿਰਾ ਅਲਾਈ।
ਉਹ ਪੰਕਤੀ ਸਰਵਣ ਕਰਕੇ ਪੀਰ ਜੀਆਂ ਨੇ ਉਸ ਵਕਤ ਸਾਧ ਸੰਗਤ ਜੀ ਉਹ ਬਚਨ ਕਹੇ।
ਬਿਨੈ ਕਰੋ ਇੱਕ ਬਾਰ ਲਿਆਵੋ।
ਕਹਿੰਦੇ ਜਿਨ੍ਹਾਂ ਦੀ ਇਹ ਪੰਕਤੀ ਜਿਨ੍ਹਾਂ ਕੋਲੋਂ ਤੂੰ ਸਰਵਣ ਕੀਤੀ ਸੀ ਨਾ, ਉਹਨਾਂ ਨੂੰ ਬੇਨਤੀ ਕਰੋ ਇੱਕ ਵਾਰੀ ਆਪਣੇ ਇਸ ਪੜਾਅ ਤੇ ਆਪਣੇ ਅਸਥਾਨ ਤੇ ਇੱਥੇ ਤੁਸੀਂ ਲੈ ਕੇ ਆਓ, ਜਿਨ੍ਹਾਂ ਪਾਸੋਂ ਜਿਨ੍ਹਾਂ ਕੋਲੋਂ ਤੁਸੀਂ ਸਰਵਣ ਕਰਕੇ ਅੱਜ ਆਏ ਹੋ, ਉਹਨਾਂ ਨੂੰ ਤੁਸੀਂ ਮੇਰੇ ਵੱਲੋਂ ਬੇਨਤੀ ਕਰੋ ਕਿ ਉਹ ਆਪਣੇ ਇਸ ਥਾਂ ਤੇ ਆਉਣ।
ਤੈ ਕੋ ਦਰਸ਼ਨ ਮੋਹੇ ਕਰਾਵੋ।
ਮੈਂ ਉਹਨਾਂ ਦੇ ਦੀਦਾਰ ਕਰਨੇ ਚਾਹੁੰਦਾ ਹਾਂ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿ ਰਹੇ ਨੇ ਨਾ ਪਾਵਨ ਪਵਿੱਤਰ ਬਾਣੀ ਵਿੱਚ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਭਇਆ ਦੀਵਾਨਾ, ਸ਼ਾਹਕਾ ਨਾਨਕ ਬਹੁਰਾਨਾ। ਕੋਈ ਦਰਵਾਜ਼ੇ ਬੰਦ ਕਰ ਰਿਹਾ ਹੈ, ਕੋਈ ਬੇਨਤੀ ਕਰ ਰਿਹਾ ਹੈ ਪਾਤਸ਼ਾਹ ਘਰ ਆਓ, ਕੋਈ ਤਾਂ ਮਹਾਰਾਜ ਕਿਸੇ ਦਰਵਾਜ਼ੇ ਤੇ ਗਏ ਉਹਨੇ ਰੋਕ ਲਿਆ ਵੀ ਅੰਦਰ ਨਾ ਆਇਓ, ਕਿਸੇ ਨੇ ਬੇਨਤੀਆਂ ਕੀਤੀਆਂ ਪਾਤਸ਼ਾਹ ਕਿਰਪਾ ਕਰੋ ਚਰਨ ਪਾਓ। ਮਹਾਰਾਜ ਜੀ ਨੇ ਉਸੇ ਸਿੰਧੀ ਨੂੰ ਬਚਨ ਕਹੇ, ਵਾਹਿਗੁਰੂ ਉਸ ਫਕੀਰ ਨੇ ਆਪਣੇ ਉਸ ਚੇਲੇ ਨੂੰ ਬਚਨ ਕਹੇ, ਕਹਿੰਦੇ ਜਾਓ ਤੁਸੀਂ ਜਾ ਕੇ ਉਹਨਾਂ ਨੂੰ ਆਪਣੇ ਕੋਲ ਇੱਥੇ ਲੈ ਕੇ ਆਉਣਾ ਕਰੋ।
ਸੁਣ ਕੈ ਸਿੰਧੀ ਗਇਓ ਬਹੋਰੀ।
ਸੁਣਦਿਆਂ ਸਾਰੀ ਉਹ ਸਿੰਧੀ ਇੰਨੇ ਬਚਨ ਸੁਣਦਿਆਂ ਆਪਣੇ ਫਕੀਰ ਦੇ ਕੋਲੋਂ ਪੀਰ ਦੇ ਕੋਲੋਂ ਪਾਤਸ਼ਾਹ ਜੀ ਦਾ ਜਿਸ ਥਾਂ ਤੇ ਪੜਾਅ ਕੀਤਾ ਸੀ ਮਹਾਰਾਜ ਜੀ ਨੇ ਰਾਤ ਰਸਤੇ ਵਿੱਚ ਹੀ ਨਗਰ ਤੋਂ ਬਾਹਰ ਉਸੇ ਥਾਂ ਤੇ ਉਹ ਪਹੁੰਚ ਗਿਆ।
ਨਮੋ ਕਰੀ ਪ੍ਰਭ ਕੋ ਕਰ ਜੋਰੀ।
ਨਮਸਕਾਰ ਕੀਤੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੋਵੇਂ ਹੱਥ ਜੋੜ ਕੇ।
ਠਾਂਡੋ ਪਇਓ ਦੀਨ ਮਨ ਹੋਇਓ।
ਹੋਰ ਬੜਾ ਦੀਨ ਮਨ ਹੋ ਕਰਕੇ ਬੜੀ ਨਿਮਰਤਾ ਨਿਰਮਾਣਤਾ ਦੇ ਨਾਲ ਉਹਨੇ ਬੇਨਤੀ ਕੀਤੀ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ।
ਇਸ ਪ੍ਰਕਾਰ ਕੋ ਬਚਨ ਬਗੋਇਓ।
ਔਰ ਇਸ ਪ੍ਰਕਾਰ ਹੱਥ ਜੋੜ ਕੇ ਨਿਮਰਤਾ ਦੇ ਨਾਲ ਉਹ ਬੇਨਤੀ ਕਰਨ ਲੱਗਾ।
ਮੈਂਡਾ ਪੀਰ ਸਦੇਂਦਾ ਤੋਕੋ,
ਬੇਨਤੀ ਲੱਗਾ ਕਰਨ। ਹੁਣ ਸਿੰਧੀ ਸੀ ਉਹ ਆਪਣੀ ਬੋਲੀ ਦੇ ਅੰਦਰ ਆਪਣੇ ਕਹਿੰਦੇ ਜੀ ਮੈਂਡਾ ਪੀਰ ਸਦੇਂਦਾ ਤੈ ਕੋ, ਕਹਿੰਦੇ ਮੇਰਾ ਪੀਰ ਤੁਹਾਨੂੰ ਬੁਲਾ ਰਿਹਾ ਹੈ, ਤੁਹਾਨੂੰ ਸੱਦ ਰਿਹਾ ਹੈ।
ਬਾਤ ਬੁਝੇਂਦਾ ਭੇਜਾ ਮੋਕੋ,
ਕਹਿੰਦੇ ਕੋਈ ਗੱਲ ਪੁੱਛਣੀ ਚਾਹੁੰਦੇ ਨੇ, ਮੈਨੂੰ ਤੁਹਾਡੇ ਤਾਈ ਭੇਜਿਆ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਸ ਪ੍ਰਕਾਰ ਉਹਨੇ ਬੇਨਤੀ ਕੀਤੀ, ਕਹਿੰਦੇ ਮੇਰੇ ਪੀਰ ਨੇ ਤੁਹਾਨੂੰ ਬੁਲਾਇਆ ਹੈ, ਫਕੀਰ ਜੀਆਂ ਨੇ ਬੁਲਾਇਆ ਹੈ, ਕੋਈ ਗੱਲ ਬਾਤ ਪੁੱਛਣੀ ਚਾਹੁੰਦੇ ਨੇ, ਆਓ ਤੁਸੀਂ ਉਹਨਾਂ ਪਾਸ, ਬੇਨਤੀ ਹੈ, ਤੁਸੀਂ ਉਸ ਥਾਂ ਤੇ ਆਓ।
ਵਤ ਕਿੰਨਣ ਮੈਂ ਆਇਓ ਤਾਈ,
ਔਰ ਮੈਂ ਛੇਤੀ ਨਾਲ ਤਾਈ ਤੁਹਾਡੇ ਤਾਈ ਮੈਂ ਤੁਹਾਡੇ ਕੋਲ ਆਇਆ ਹਾਂ, ਬੇਨਤੀ ਹੈ ਤੁਸੀਂ ਛੇਤੀ ਹੀ ਮੇਰੇ ਨਾਲ ਚੱਲਣਾ ਕਰੋ।
ਜੁਲ ਦਰਵੇਸ਼ ਪੀਰ ਜੈ ਥਾਈ,
ਜਿਸ ਥਾਂ ਤੇ ਪੀਰ ਹਨ, ਜਿਸ ਥਾਂ ਤੇ ਸਾਡੇ ਮੁਰਸ਼ਦ ਕਾਲ ਬੈਠੇ ਹੋਏ ਹਨ, ਉਸ ਥਾਈ ਤੁਹਾਨੂੰ ਬੁਲਾਇਆ ਹੈ।
ਸੁਣ ਕੇ ਗਮਨ ਕੀਨ ਤਿਨ ਸਾਥਾ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਾਲ ਸੁਣਦਿਆ ਸਾਰ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਥਾਈ ਗਏ।
ਪਹੁੰਚੇ ਤਾਂ ਜਾਏ ਜਗਨਾਥਾ,
ਜਗਤ ਦੇ ਨਾਥ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਉੱਚ ਦੇ ਸਨ, ਸੱਯਦ ਸਨ, ਉਹਨਾਂ ਦੇ ਕੋਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ।
ਲਈ ਦਸਤ ਬੋਸੀ ਉੱਠ ਪੀਰ,
ਔਰ ਦਸਤ ਬੋਸੀ ਕਹੀਏ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਬੜੇ ਪ੍ਰੇਮ ਦੇ ਨਾਲ ਹੱਥ ਮਿਲਾ ਕੇ ਹੱਥ ਚੁੰਮਣਾ, ਪਾਤਸ਼ਾਹ ਜੀਆਂ ਦੇ ਨਾਲ ਦਸਤ ਬੋਸੀ ਇਸ ਪ੍ਰਕਾਰ ਮਿਲੇ ਹਨ।
ਲਿਓ ਸਲਾਮਾ ਲੇਕ ਫਕੀਰ,
ਮਹਾਰਾਜ ਜੀਆਂ ਨੂੰ ਸਲਾਮਾ ਲੇਕਮ ਕਹਿ ਕੇ ਇਸ ਪ੍ਰਕਾਰ ਪਾਤਸ਼ਾਹ ਜੀ ਨੂੰ ਮਿਲਿਆ।
ਸਾਦਰ ਸੋ ਮਿਲ ਕੇ ਦਿਸ ਦੋ,
ਪਾਤਸ਼ਾਹ ਜੀ ਦੇ ਨਾਲ ਦੋਵਾਂ ਪਾਸੇ ਜਿਸ ਵਕਤ ਮਿਲਾਪ ਹੋਇਆ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਔਰ ਦੂਸਰੇ ਪਾਸੇ ਉਹ ਪੀਰ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤਥਾ ਉਹ ਪੀਰ ਆਪਸ ਵਿੱਚ ਹਾਲ ਚਾਲ ਪੁੱਛਦੇ ਹਨ।
ਬੈਠੇ ਬੌਰ ਹਿਰਦੇ ਹਿਤ ਹੋ,
ਔਰ ਬੜੇ ਪ੍ਰੇਮ ਦੇ ਸਹਿਤ, ਬੜੇ ਪ੍ਰੇਮ ਦੇ ਨਾਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨਾਲ ਮਿਲ ਬੈਠ ਕਰਕੇ ਪਰਸਪਰ ਵਿਚਾਰ ਵਾਰਤਾਲਾਪ ਕੀਤੀ।
ਨਿਜ ਸੰਸਾ ਖੋਵਨ ਕੇ ਕਾਰਨ,
ਔਰ ਜਿਹੜਾ ਨਿਜ ਸੰਸਾ ਸੀ, ਜਿਹੜਾ ਸੰਸਾ ਮਨ ਦੇ ਅੰਦਰ ਸੀ, ਉਹ ਆਪਣਾ ਸੰਸਾ ਦੂਰ ਕਰਨ ਵਾਸਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨਾਲ ਬਚਨ ਕੀਤਾ।
ਕਰੇ ਪੀਰ ਨੇ ਬਚਨ ਉਚਾਰਨ,
ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਬਚਨ ਕਹਿਣ ਲੱਗਾ ਹੈ।
ਸਾਚ ਚਵੋ ਤੁਮ ਬਰਖੁਦਾਈ,
ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰੋ, ਤੁਸੀਂ ਸਾਨੂੰ ਇਸ ਜਗਤ ਬਾਬਤ ਸੱਚ ਦੱਸਣਾ ਕਰੋ।
ਦਰਗੇ ਮੈਂ ਕਸ ਹਾਲ ਬਿਹਾਈ,
ਮਹਾਰਾਜ ਦਰਗਾਹ ਦੇ ਅੰਦਰ ਕੀ ਹਾਲ ਹੁੰਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਸ ਪ੍ਰਕਾਰ ਉਹਨਾਂ ਨੇ ਬਚਨ ਕੀਤਾ ਪੀਰ ਜੀਆਂ ਨੇ। ਮਹਾਰਾਜ ਜੀਵ ਸੰਸਾਰ ਦੇ ਅੰਦਰੋਂ ਚੜਾਈ ਕਰ ਜਾਣ ਪਸ਼ਚਾਤ ਦਰਗਾਹ ਦੇ ਅੰਦਰ ਕੀ ਹਾਲ ਹੁੰਦਾ ਹੈ।
ਜਗਤ ਪ੍ਰਵਾਹ ਜਾਂ ਸਭ ਜਾਵੇ,
ਇਸ ਪ੍ਰਕਾਰ ਜਗਤ ਦਾ ਪ੍ਰਵਾਹ ਜਦੋਂ ਸੰਪੰਨ ਜੀਵ ਸੰਸਾਰ ਤੋਂ ਚੜਾਈ ਕਰਕੇ ਜਾਏਗਾ, ਇਹਦਾ ਕੀ ਹਸ਼ਰ ਹੋਵੇਗਾ, ਕੀ ਹਾਲ ਹੋਵੇਗਾ।
ਨਹੀਂ ਸਥਿਰ ਕੋ ਹੋਵਨ ਪਾਵੇ,
ਕੋਈ ਸੰਸਾਰ ਦੇ ਅੰਦਰ ਤਾਂ ਮਹਾਰਾਜ ਕੋਈ ਸਥਿਰ ਤਾਂ ਹੈ ਨਹੀਂ, ਕੋਈ ਵੀ ਸਥਿਰ ਨਹੀਂ। ਜਿਨੇ ਵੀ ਸੰਸਾਰ ਦੇ ਅੰਦਰ ਜਨਮ ਲਿਆ ਹੈ, ਸੰਸਾਰ ਤੋਂ ਚਲਾਈ ਮਾਨ ਹੈ।
ਸਤਿਗੁਰ ਪਨਿਓ ਪੀਰ ਸੁਣ ਲੀਜੈ,
ਮਹਾਰਾਜ ਜੀਆਂ ਨੇ ਉਹਨਾਂ ਦੀ ਗੱਲ ਸੁਣੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਜਿਹੜੀ ਉਹਨਾਂ ਨੇ ਬੇਨਤੀ ਕੀਤੀ, ਹੋਰ ਵਾਰਤਾਲਾਪ ਕਰਕੇ ਜੋ ਪੁੱਛਣਾ ਕੀਤਾ, ਮਹਾਰਾਜ ਦੱਸੋ ਇਹ ਜੀਵ ਦਾ ਦਰਗਾਹ ਦੇ ਅੰਦਰ ਕੀ ਹਾਲ ਹੁੰਦਾ ਹੈ। ਕਿਉਂਕਿ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਵਿੱਚ ਵੀ ਬੋਲ ਹਨ, ਅਮਲ ਸਿਰਾਨੋ ਲੇਖਾ ਦੇਨਾ, ਆਏ ਕਠਿਨ ਦੂਤ ਜਮ ਲੈਨਾ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚਲ ਫੁਰਮਾਨ ਦਰਗਹਿ ਕਾ ਆਇਆ, ਕਰੋ ਅਰਦਾਸ ਗਾਵ ਕਿਛ ਬਾਕੀ, ਲੇਹੋ ਨਬੇਰ ਆਜ ਕੀ ਰਾਤੀ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਘੁਮਕੀਏ ਮਨ ਭਾਵਦੇ ਰਾਹ ਭੀੜਾ ਅੱਗਾ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣ। ਪੀਰ ਜੀਆ ਨੇ ਪੁੱਛਿਆ ਮਹਾਰਾਜ ਦੱਸੋ ਦਰਗਾਹ ਦੇ ਅੰਦਰ ਜੀਵ ਦਾ ਕੀ ਹਾਲ ਹੁੰਦਾ ਹੈ ਕੀ ਹਸ਼ਰ ਹੁੰਦਾ ਹੈ।
ਸਤਿਗੁਰ ਪਨਿਓ ਪੀਰ ਸੁਣ ਲੀਜੈ।
ਮਹਾਰਾਜ ਕਹਿੰਦੇ ਪੀਰ ਜੀ ਸੁਣਨਾ ਕਰੋ।
ਨਿਸ਼ਚੇ ਆਈ ਹਿਰਦੇ ਦ੍ਰਿੜ ਕੀਜੈ।
ਔਰ ਆਪਣੇ ਹਿਰਦੇ ਅੰਦਰ ਇਹ ਬਾਤ ਨਿਸ਼ਚੇ ਤੁਸੀਂ ਦ੍ਰਿੜ ਕਰਨਾ ਕਰੋ।
ਤਨ ਮਨ ਸੰਗ ਰਹਿਤ ਜੋ ਸਾਚੇ।
ਜਿਹੜਾ ਤਨ ਕਰਕੇ ਮਨ ਕਰਕੇ ਅੰਤਰੀਵ ਤੌਰ ਤੇ ਮਾਲਕ ਸੰਗ ਜੁੜਿਆ ਹੋਇਆ ਹੈ ਪ੍ਰਭੂ ਦੇ ਨਾਲ ਜੋ ਜੁੜਿਆ ਹੋਇਆ ਹੈ।
ਜਗਤ ਗਰਤ ਤੇ ਸੇਉ ਬਾਚੇ।
ਜਗਤ ਦੇ ਅੰਦਰ ਗਲਣ ਤੋਂ ਬਚ ਜਾਂਦੇ ਹਨ। ਜਗਤ ਦੇ ਅੰਦਰ ਉਹ ਲੁਭਾਏ ਮਾਨ ਨਹੀਂ ਹੁੰਦੇ ਉਹ ਬਚ ਜਾਂਦੇ ਹਨ ਪ੍ਰਭੂ ਦੇ ਚਰਨਾਂ ਸੰਗ ਜੁੜ ਕਰਕੇ ਉਹ ਸੰਸਾਰ ਤੋਂ ਬਚ ਜਾਂਦੇ ਹਨ।
ਸਾਚੇ ਸੰਗ ਰਤੇ ਚਿੱਤ ਜਾਈ।
ਜਿਨ੍ਹਾਂ ਦਾ ਚਿੱਤ ਸੱਚੇ ਸੰਗ ਰਤਿਆ ਹੋਇਆ ਹੈ ਜਿਨ੍ਹਾਂ ਦਾ ਅੰਦਰ ਚਿੱਤ ਪਰਿਪੂਰਨ ਪਰਮਾਤਮਾ ਸੱਚੇ ਸੰਗ ਜੁੜਿਆ ਹੋਇਆ ਹੈ।
ਵਿਸ਼ਿਆਂ ਵਿਖੇ ਲਿਪਾਏ ਜੇ ਨਾਈ।
ਉਹ ਵਿਸ਼ਿਆਂ ਦੇ ਅੰਦਰ ਵਿਕਾਰਾਂ ਦੇ ਅੰਦਰ ਲਿਪਾਏ ਮਾਨ ਨਹੀਂ ਹੁੰਦੇ ਉਹਦੇ ਵਿਕਾਰਾਂ ਅੰਦਰ ਨਹੀਂ ਲਿਪੇ ਉਹ ਉਹਨਾਂ ਤੋਂ ਬਚੇ ਹੋਏ ਹਨ ਸੰਸਾਰ ਦੇ ਅੰਦਰ। ਕਿਹੜੇ ਮਹਾਰਾਜ? ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਭਾਈ ਜਿਹੜੇ ਅੰਤਰੀਵ ਤੌਰ ਤੇ ਤਨ ਕਰਕੇ ਮਨ ਕਰਕੇ ਸਾਹਿਬ ਦੇ ਨਾਲ ਜਿਹੜੇ ਪਾਵਨ ਪਵਿੱਤਰ ਬਾਣੀ ਸੰਗ ਜੁੜੇ ਹੋਏ ਹਨ ਮਹਾਰਾਜ ਕਹਿਣ ਲੱਗੇ ਭਾਈ ਉਹ ਉਹਨਾਂ ਵਿਕਾਰਾਂ ਤੋਂ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਥਨ ਮਾਧਾਨੀਆਂ ਤਿਉਂ ਮਥੇ ਤ੍ਰਮ ਰਾਏ। ਸਤਿਗੁਰੂ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਵੀ ਅਨੇਕਾਂ ਥਾਵਾਂ ਤੇ ਮਹਾਰਾਜ ਜੀਆਂ ਨੇ ਬਚਨ ਕੀਤੇ ਹਨ। ਰੇ ਰੇ ਦਰਗਾਹ ਕਹੈ ਨਾ ਕੋ ਆਓ ਬੈਠ ਆਦਰ ਸੁਭ ਦੇ। ਸਤਿਗੁਰੂ ਮਹਾਰਾਜ ਜੀਆਂ ਨੇ ਸਪਸ਼ਟ ਤੌਰ ਤੇ ਪਾਵਨ ਪਵਿੱਤਰ ਬਾਣੀ ਅੰਦਰ ਇਹ ਬਚਨ ਕਹੇ ਹਨ। ਉਹ ਵੱਖਰੀ ਬਾਤ ਹੈ ਕੋਈ ਇਹਨਾਂ ਬਚਨਾਂ ਨੂੰ ਕਿਸ ਪ੍ਰਕਾਰ ਮੰਨਦਾ ਹੈ। ਵਰਨਾ ਸੰਸਾਰ ਦੇ ਅੰਦਰ ਤਾਂ ਇਹੋ ਕਈ ਵਾਰੀ ਮੁਹਾਵਰੇ ਵੀ ਅਖਾਣਾ ਵੀ ਬਣੀਆਂ ਹਨ ਕਿ ਇਹ ਜੱਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ। ਭਾਈ ਜੇ ਆਪਾਂ ਨਹੀਂ ਡਿੱਠਾ ਜਿਨ੍ਹਾਂ ਨੇ ਡਿੱਠਾ ਹੈ ਉਹਨਾਂ ਨੇ ਹਾਲ ਵਰਣਨ ਕੀਤਾ ਹੈ। ਜਿਨ੍ਹਾਂ ਨੇ ਭਾਈ ਤੱਕਿਆ ਹੈ ਉਹਨਾਂ ਨੇ ਕਹਿ ਦਿੱਤਾ। ਸਤਿਕਾਰਯੋਗ ਬਾਬਾ ਕਬੀਰ ਸਾਹਿਬ ਮਹਾਰਾਜ ਭਗਤ ਰਵਿਦਾਸ ਸਾਹਿਬ ਜੀ ਦਰਵੇਸ਼ ਰੂਹਾਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਉਹ ਬਚਨ ਲਿਖੇ ਹੋਏ ਹਨ। ਹੁਣ ਜਦੋਂ ਪੀਰ ਜੀਆਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਜਿਸ ਵਕਤ ਸਾਧ ਸੰਗਤ ਜੀਓ ਬੋਲ ਬਚਨ ਕੀਤੇ ਮਹਾਰਾਜ ਉਹ ਦੱਸ ਰਹੇ ਹਨ। ਸਾਧ ਸੰਗਤ ਜੀਓ ਇਹ ਉਹ ਉੱਚ ਜਾਤੀ ਦੇ ਸੱਯਦ ਹਨ ਜਿਹੜੇ ਪਾਤਸ਼ਾਹ ਜੀਆਂ ਨੂੰ ਅਰਬ ਦੀ ਜਿਸ ਵਕਤ ਮਹਾਰਾਜ ਜੀਆਂ ਨੇ ਯਾਤਰਾ ਕੀਤੀ ਮੱਕੇ ਦੀ ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਮਿਲੇ ਸਨ। ਉੱਥੇ ਵੀ ਇਹਨਾਂ ਦੀ ਵਾਰਤਾਲਾਪ ਹੋਈ ਸੀ। ਉੱਚ ਜਾਤੀ ਦੇ ਜਿਹੜੇ ਸੱਯਦ ਸਨ ਉੱਚ ਨਗਰ ਵੀ ਵੱਜਦਾ ਹੈ ਉੱਥੋਂ ਦੇ ਜਿਹੜੇ ਸੱਯਦ ਨੇ ਪਾਤਸ਼ਾਹ ਜੀਆਂ ਦੇ ਨਾਲ ਜਿਨ੍ਹਾਂ ਦੀ ਵਾਰਤਾਲਾਪ ਹੋ ਰਹੀ ਹੈ। ਅਗਾਂਹ ਸਾਧ ਸੰਗਤ ਜੀ ਜਦੋਂ ਆਪਾਂ ਦਸਵੇਂ ਜਾਮੇ ਵਿੱਚ ਪੜ੍ਹਨੇ ਹਾਂ ਕਿ ਮਹਾਰਾਜ ਜੀ ਜਿਸ ਵਕਤ ਜਾ ਰਹੇ ਸਨ ਮਾਛੀਵਾੜੇ ਦੇ ਜੰਗਲਾਂ ਤੋਂ ਪਾਤਸ਼ਾਹ ਜਦੋਂ ਉੱਚ ਦੇ ਪੀਰ ਬਣੇ ਹਨ ਰਸਤੇ ਵਿੱਚ ਮਹਾਰਾਜ ਜੀਆਂ ਨੂੰ ਰੋਕ ਕਰਕੇ ਜਿਸ ਵਕਤ ਕਹਿਣ ਲੱਗੇ ਕੌਣ ਜਾ ਰਹੇ ਹਨ ਭਾਈ ਦਇਆ ਸਿੰਘ ਉੱਤਰ ਦੇਣ ਲੱਗੇ ਉੱਚ ਦੇ ਪੀਰ ਜਾ ਰਹੇ ਹਨ। ਜਦੋਂ ਉਹਨਾਂ ਨੇ ਮਹਾਰਾਜ ਜੀਆਂ ਵੱਲੇ ਤੱਕਿਆ ਉਹਨਾਂ ਕਿਹਾ ਵੀ ਠੀਕ ਹੈ ਉੱਚ ਦੇ ਪੀਰ ਹਨ ਹੁਣ ਨਹੀਂ ਤਾਂ ਸਾਧ ਸੰਗਤ ਜੀਓ ਹੁਣ ਪੀਰਾਂ ਦੇ ਅੰਦਰ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਅੰਦਰ ਕਿਉਂਕਿ ਜਿਹੜੇ ਪੀਰ ਲੋਕ ਹਨ ਮੁਸਲਮਾਨ ਲੋਕ ਇਹ ਤਾਂ ਜਿਹੜੇ ਆਪਣੇ ਲੱਭ ਕਟਾਉਂਦੇ ਹਨ ਮੁੱਛਾਂ ਕਟਾਉਂਦੇ ਹਨ ਦਾੜੀ ਇੱਕ ਰੱਖਦੇ ਹਨ ਪਰ ਸਤਿਗੁਰੂ ਮਹਾਰਾਜ ਜੀਆਂ ਦੇ ਕੇਸ ਸਾਬਤ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਜਦੋਂ ਪਹਿਲੇ ਜਾਮੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਸੀ ਜਿਹੜੇ ਉਸ ਵਕਤ ਗੱਦੀ ਦੇ ਉੱਪਰ ਸਨ ਮਹਾਰਾਜ ਜੀਆਂ ਤੋਂ ਜਦੋਂ ਉਹਨਾਂ ਨੇ ਬਚਨ ਪੁੱਛਿਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਿਹਾ ਸੀ ਭਾਈ ਤੁਸੀਂ ਕੇਸ ਨਾ ਕਤਲ ਕਰਵਾਇਓ ਜਿਹੜੇ ਉਸ ਵਕਤ ਗੱਦੀਦਾਰ ਸਨ, ਉੱਚ ਜਾਤੀ ਦੇ ਜਿਹੜੇ ਸੈਯਦ ਸਨ, ਬਾਕੀ ਕਟਾਉਂਦੇ ਰਹੇ, ਪਰ ਜਿਹੜਾ ਇਹਨਾਂ ਦਾ ਗੱਦੀਦਾਰ ਸੀ ਅੱਗੇ ਅੱਗੇ ਉਹਨਾਂ ਨੇ ਫਿਰ ਕੇਸ ਕਤਲ ਕਰਨੇ, ਮੁੱਛਾਂ ਕਟਾਉਣੀਆਂ ਬੰਦ ਕਰ ਦਿੱਤੀਆਂ। ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਸੀ, ਉਸ ਵਕਤ ਪਤਾ ਸੀ ਵੀ ਜਿਹੜੇ ਸੈਯਦ ਨੇ, ਉੱਚ ਜਾਤੀ ਦੇ ਸੈਯਦ ਨੇ, ਇਹ ਆਪਣੇ ਕੇਸ ਕਤਲ ਨਹੀਂ ਕਰਾਉਂਦੇ, ਮੁੱਛਾਂ ਨਹੀਂ ਕਟਾਉਂਦੇ, ਭਾਵੇਂ ਉਹ ਮੁਸਲਮਾਨ ਹੀ ਸਨ, ਪਰ ਉਹ ਕੇਸ ਨਹੀਂ ਸਨ ਕਤਲ ਕਰਾਉਂਦੇ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਜਦੋਂ ਵਾਹਿਗੁਰੂ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਪੁੱਛਿਆ ਕੌਣ ਨੇ, ਕਹਿੰਦੇ ਜੀ ਉੱਚ ਦੇ ਪੀਰ ਜਾ ਰਹੇ, ਹੁਣ ਮਹਾਰਾਜ ਜੀਆਂ ਦੇ ਕੇਸ ਸਾਬਤ ਨੇ, ਜਿਹੜੇ ਉੱਚ ਜਾਤੀ ਦੇ ਸੈਯਦ ਨੇ, ਹੁਣ ਉਹਨਾਂ ਦੇ ਵੀ ਕੇਸ ਜਿਹੜੇ ਨੇ ਉਹ ਸਾਬਤ ਨੇ। ਸਤਿਗੁਰੂ ਗੁਰੂ ਨਾਨਕ ਦੇਵ ਜੀਆਂ ਦੇ ਨਾਲ ਜਿਸ ਵਕਤ ਪਰਸਪਰ ਵਿਚਾਰ ਹੋਣ ਲੱਗੀ, ਮਹਾਰਾਜ ਦੱਸੋ ਉਹਨਾਂ ਦਾ ਕੀ ਹਸ਼ਰ ਹੈ, ਪਾਤਸ਼ਾਹ ਉਹ ਦੱਸ ਰਹੇ ਹਨ,
ਸਾਚੇ ਸੰਗ ਰਤੇ ਚਿਤ ਜਾਈ,
ਜਿਨ੍ਹਾਂ ਦਾ ਚਿਤ ਸੱਚੇ ਸੰਗ ਰਤਿਆ ਹੋਇਆ ਹੈ,
ਵਿਸ਼ਿਆਂ ਬਿਕੇ ਲਿਪਾਏ ਜੇ ਨਾਈ,
ਉਹ ਵਿਸ਼ਿਆਂ ਦੇ ਵਿੱਚ ਨਹੀਂ ਲਪਾਏ ਮਨ ਹੁੰਦੇ,
ਸ਼ੋਭਾ ਕੇ ਸਮੇਤ ਸੋ ਜਾਈ,
ਭਾਈ ਉਹ ਸ਼ੋਭਾ ਸੰਗ ਜਾਂਦੇ ਹਨ, ਭਾਈ ਉਹ ਮਾਲਕ ਜੀ ਦੇ ਘਰ ਦੇ ਅੰਦਰ ਸ਼ੋਭਾ ਵੱਤ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ, ਜਿਨ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ, ਭਾਈ ਉਹਨਾਂ ਦੀ ਸੰਸਾਰ ਦੇ ਅੰਦਰ ਦੂਣ ਸਵਾਈ ਸ਼ੋਭਾ ਹੁੰਦੀ ਹੈ,
ਦਰਗੇ ਮੈਂ ਬਹੁ ਆਦਰ ਪਾਈ,
ਕਥਾ ਭਾਈ ਉਹ ਦਰਗਾਹ ਦੇ ਅੰਦਰ ਵੀ ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ ਹੈ,
ਤਨ ਮੈਂ ਪੈਰ ਵੇਖ ਧਰ ਕੂੜੇ,
ਭਾਈ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਭਾਈ ਕੇਵਲ ਵਿਖਾਵਿਆਂ ਵੱਤ ਹੀ ਲਿਬਾਸ ਪਾਏ ਹਨ,
ਮਨ ਕੇ ਮੂੜ ਮੰਦ ਮਤ ਮੂੜੇ,
ਮਨ ਦੇ ਮੂੜ ਤਥਾ ਮਤ ਦੇ ਮੂੜੇ ਲੋਕ ਹਨ,
ਕਾਮ ਕ੍ਰੋਧ ਲਭ ਮੋਹ ਹੰਕਾਰਾ,
ਉਹ ਵਿਕਾਰਾਂ ਅੰਦਰ, ਕਾਮ ਅੰਦਰ, ਕ੍ਰੋਧ ਅੰਦਰ, ਲੋਭ ਮੋਹ ਤਥਾ ਅਹੰਕਾਰ ਅੰਦਰ,
ਪੰਜ ਦੁਸ਼ਟ ਕੇ ਨਿਤ ਅਨੁਸਾਰਾ,
ਭਾਈ ਇਹਨਾਂ ਪੰਜਾਂ ਵਿਕਾਰਾਂ ਅਨੁਸਾਰੀ ਹੋ ਕੇ ਜੀਵਨ ਜਿਉਂਦੇ ਹਨ,
ਤਿੰਨ ਕੋ ਦਰਗੇ ਥਾਉ ਨਕਾਈ,
ਭਾਈ ਉਹਨਾਂ ਨੂੰ ਦਰਗਾਹ ਦੇ ਅੰਦਰ ਕਿਹੜੀ ਥਾਂ ਨਸੀਬ ਹੋਣੀ ਹੈ, ਉਹਨਾਂ ਨੂੰ ਕੋਈ ਜਗ੍ਹਾ ਨਸੀਬ ਨਹੀਂ ਹੁੰਦੀ,
ਆਵਾ ਗੌਣ ਬਿਕੇ ਪਰਮਾਈ,
ਆਵਾ ਗੌਣ ਦੇ ਅੰਦਰ ਹੀ, ਸੰਸਾਰ ਦੇ ਅੰਦਰ ਇਸੇ ਭਟਕਣਾ ਦੇ ਅੰਦਰ ਹੀ ਉਹ ਭਟਕਦੇ ਰਹਿੰਦੇ ਹਨ। ਇਹ ਬਚਨ ਬਿਲਾਸ ਸਾਧ ਸੰਗਤ ਜੀਓ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਉਹ ਸੈਯਦ ਜੀ ਨੇ ਬਚਨ ਕੀਤੇ, ਸਤਿਗੁਰੂ ਮਹਾਰਾਜ ਜੀਆਂ ਨੇ ਇਸ ਪ੍ਰਕਾਰ ਉੱਤਰ ਦਿੱਤੇ ਹਨ। ਸੋ ਸਾਧ ਸੰਗਤ ਜੀ, ਇੱਥੇ ਹੀ ਸਮਾਂ ਸੰਪੰਨ ਹੈ।